ਵਾਹਿਗੁਰੂ ਸਾਹਿਬ ਜੀਓ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇੱਕ ਅਦੁੱਤੀ ਗੁਰੂ ਨਾਨਕ ਦੇਵਾ ਓਅੰਕਾਰ ਗੁਰ ਅੰਗਦ ਅਭੇਵਾ ਸਤਨਾਮ ਗੁਰ ਅਮਰ ਪਿਆਰੇ ਕਰਤਾ ਰਾਮਦਾਸ ਗੁਰ ਬਾਰੇ ਪੁਰਖ ਸ੍ਰੀ ਅਰਜਨ ਸੁਖਦਾਨੀ ਨਿਰਭਉ ਹਰ ਗੋਬਿੰਦ ਗੁਣ ਖਾਨੀ ਨਿਰਵੈਰ ਗੁਰੂ ਹੈ ਸ੍ਰੀ ਹਰਿ ਰਾਏ ਅਕਾਲ ਮੂਰਤ ਹਰ ਕ੍ਰਿਸ਼ਨ ਧਿਆਏ ਅਜੂਨੀ ਤੇਗ ਬਹਾਦਰ ਰਾਏ ਸਹਿ ਭੰਗ ਗੁਰ ਦਸ਼ਮੇਸ਼ ਸਹਾਏ ਗੁਰਪ੍ਰਸਾਦ ਗ੍ਰੰਥ ਗੁਰ ਗਿਆਨਾ ਵਾਹਿਗੁਰੂ ਬੰਦਨ ਭਗਵਾਨਾ ਪੂਰਨ ਦੇਖਿਓ ਆਤਮਾ ਦੁਐਤੈ ਸਰਵ ਨਿਵਾਰ ਭਏ ਸ਼ਾਂਤ ਮਨ ਸੰਤ ਜਿਹੇ ਤੇ ਪਦ ਨਮੋ ਹਮਾਰ ਭਏ ਸ਼ਾਂਤ ਮਨ ਸੰਤ ਜਿਹੇ ਤੇ ਪਦ ਨਮੋ ਹਮਾਰ ਮੁਕ ਉਚਰੈ ਸ਼ਾਸਤਰ ਖੱਟ ਪਿੰਗ ਗਿਰਨ ਚੜ ਜਾਏ ਅੰਧ ਲਖੈ ਬਦਰੋ ਸੁਣੈ ਜੋ ਕਾਲ ਕਿਰਪਾ ਕਰਾਏ ਕਹਾਂ ਬੁੱਧ ਪ੍ਰਭ ਤੁਛ ਹਮਾਰੇ ਵਰਣ ਸਕੈ ਮਹਿਮਾ ਜੋ ਤਿਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਰੂਪ ਗੁਰੂ ਖਾਲਸਾ ਸਤ ਸੰਗਤ ਜੀਓ ਆਪ ਸਰਬੱਤ ਸੰਗਤਾਂ ਹਫ਼ਤਾਵਾਰੀ ਦੀਵਾਨ ਵਿੱਚ ਗੁਰੂ ਦੀ ਮਹਾਨ ਬਖਸ਼ਿਸ਼ ਗੁਰੂ ਨਾਨਕ ਦੇ ਦਰਬਾਰ ਵਿੱਚ ਗੁਰੂ ਨਾਨਕ ਦੇ 11ਵੇਂ ਸਰੂਪ ਪਾਤਸ਼ਾਹਾਂ ਦੇ ਪਾਤਸ਼ਾਹ ਚਬਰ ਛਤਰ ਤਖਤ ਦੇ ਮਾਲਕ ਗਰੀਬ ਨਿਵਾਸ ਸਤਿਗੁਰੂ ਜੋਤ ਓਹਾ ਜੁਗਤ ਸਾਏ ਸੈਂ ਕਾਇਮ ਫੇਰ ਪਲਟੀ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਦਾ ਆਨੰਦ ਮਾਣ ਰਹੇ ਹੋ ਜਿੱਥੇ ਰਾਗੀ ਸਿੰਘ ਸਾਹਿਬਾਨਾਂ ਦੀ ਰਸਨਾ ਤੋਂ ਬਹੁਤ ਹੀ ਰਸ ਭਿੰਨਾ ਕੀਰਤਨ ਆਪ ਜੀ ਨੇ ਸਰਵਣ ਕੀਤਾ ਹੈ। ਗੁਰਮੁਖ ਪਿਆਰੇ ਰਾਗੀ ਸਿੰਘ ਸਾਹਿਬਾਨ ਜਿਹੜੇ ਮੈਂ ਦੇਖ ਰਿਹਾ ਹਫ਼ਤੇ ਤੋਂ ਕੇਵਲ ਕੀਰਤਨ ਸੁਣਾਉਣ ਦੇ ਵਿੱਚ ਹੀ ਵਿਸ਼ਵਾਸ ਨਹੀਂ ਰੱਖਦੇ, ਕੀਰਤਨ ਸੁਣਾ ਕੇ ਸੁਣਨ ਵਿੱਚ ਵੀ ਓਨਾ ਹੀ ਚਾਅ ਰੱਖਦੇ। ਥੋੜ੍ਹੇ ਰਾਗੀ ਸਿੰਘ ਸਾਹਿਬਾਨ ਹੁੰਦੇ ਨੇ, ਉਸੇ ਵਿਹਲਾ ਟਾਈਮ ਨਹੀਂ ਰਹਿਣ ਦਿੰਦੇ, ਕਦੇ ਲੰਗਰ ਵੀ ਸੇਵਾ ਕਰਦੇ ਮਿਲਦੇ ਹੈ, ਕਦੇ ਸੰਗਤ 'ਚ ਬੈਠੇ ਮਿਲਦੇ ਹੈ। ਗੁਰੂ ਦੀ ਬੜੀ ਮਹਾਨ ਕਿਰਪਾ ਹੈ ਇਸ ਰਾਗੀ ਸਿੰਘ ਜਥੇ ਦੇ ਉੱਤੇ। ਉਸ ਤੋਂ ਬਾਅਦ ਸਿੱਖ ਪੰਥ ਦੇ ਮਹਾਨ ਕਥਾਵਾਚਕ ਨਾਮ ਦੇ ਭਿਜੀ ਹੋਈ ਰੂਹ ਗੁਰਮੁਖ ਪਿਆਰੇ ਗਿਆਨੀ ਸਾਹਿਬ ਸਿੰਘ ਜੀ, ਜਿਨ੍ਹਾਂ ਦੀ ਆਵਾਜ਼ ਦੇ ਵਿੱਚ ਜਦੋਂ ਧਾਰਨਾ ਪੜ੍ਹਦੇ ਹੈ, ਸੁਰਤਾਲ ਵਿੱਚ ਗੁਰਬਾਣੀ ਗਾਇਨ ਕਰਦੇ ਹਨ, ਬਿਨਾਂ ਸਾਜ਼ਾਂ ਤੋਂ ਹੀ ਰੰਗ ਬੰਨ ਦਿੰਦੇ ਹੈ। ਨਾਮ ਦੇ ਬਾਰੇ ਵਿਚਾਰਾਂ ਆਪ ਜੀ ਦੇ ਨਾਲ ਸਾਂਝੀਆਂ ਕਰ ਰਹੇ ਸਨ, ਅਤੇ ਅੱਜ ਹਫ਼ਤਾਵਾਰੀ ਦੀਵਾਨ ਵਿੱਚ ਭਾਵੇਂ ਲੜੀਵਾਰ ਭਾਈ ਸਾਹਿਬ ਭਾਈ ਗੁਰਦਾਸ ਦੀ ਰਚਨਾ ਜਿਹੜੀ ਹੈ ਦੁਪਹਿਰ ਦੇ ਵਕਤ ਭਾਈ ਸਾਹਿਬ ਜੀ ਦੀ 23ਵੀਂ ਵਾਰ ਕਥਾ ਦੇ ਵਿੱਚ ਵਿਆਖਿਆ ਆਉਂਦੀ ਹੋਈ 12-13 ਇਹ ਪੌੜੀਆਂ ਆਦਿ ਦੀ ਵਿਚਾਰ ਹੋ ਚੁੱਕੀ ਹੈ ਅਤੇ ਅੱਜ ਲੜੀਵਾਰ ਕਥਾ ਨਹੀਂ ਖੁੱਲ੍ਹੀਆਂ ਵਿਚਾਰਾਂ ਉਹਦੇ ਵਿੱਚ ਵਿਸ਼ੇਸ਼ ਕਰਕੇ ਇੱਕ ਤਾਂ ਘੱਲੂਘਾਰਾ ਜਿਹੜਾ ਛੋਟਾ ਘੱਲੂਘਾਰਾ ਕੰਨ ਬਾਣ ਦੇ ਸ਼ੰਭ ਵਿੱਚ ਅਤੇ ਉਸ ਦੀ ਭਾਵੇਂ ਥੋੜ੍ਹੀ ਵਿਚਾਰ ਹੋਵੇ ਕੁਝ ਅੱਖਰ ਉਹਦੇ ਬਾਰੇ ਹੁਣੇ ਹੁਣ ਦਾਸ ਨੂੰ ਪ੍ਰਬੰਧਕਾਂ ਵੱਲੋਂ ਹੁਕਮ ਮਿਲਿਆ ਅਤੇ ਦੂਸਰਾ ਗਿਆਨੀ ਪ੍ਰੇਮ ਸਿੰਘ ਜੀ ਜਿਨ੍ਹਾਂ ਨੇ ਪ੍ਰਚਾਰ ਦਾ ਬੀੜਾ ਚੁੱਕਿਆ ਅਤੇ ਸੰਗਤਾਂ ਦਾ ਵਿਸ਼ੇਸ਼ ਕਰਕੇ ਆਪ ਧੰਨਵਾਦ ਕਰਨਾ ਚਾਹੁੰਦੇ ਸਨ ਕਾਹਲੀ ਸੀ ਇਸ ਕਰਕੇ ਚਲੇ ਗਏ ਹੈ ਅਤੇ ਉਹਨਾਂ ਵੱਲੋਂ ਚਾਰ ਸ਼ਬਦ ਦਾਸ ਸਾਹਿਬ ਜੀ ਨੂੰ ਇੱਥੋਂ ਦੀਆਂ ਸੰਗਤਾਂ ਦੇ ਧੰਨਵਾਦ ਦੇ ਕਹੇਗਾ। ਤੀਸਰੀ ਬਾਤ ਹੈ ਕੁਝ ਵਿਚਾਰ ਨਾਮ ਦੇ ਪ੍ਰਥਾਏ ਕਿਉਂਕਿ ਸਟੇਜ ਦੇ ਉੱਤੇ ਨਾਮ ਦਾ ਹੀ ਰੰਗ ਬੰਨਿਆ ਹੋਇਆ ਸੀ ਗਿਆਨੀ ਜੀ ਨੇ ਅਤੇ ਇਹ ਵਿਚਾਰਾਂ ਜਿਹੜੀਆਂ ਤਿੰਨ ਦਾਸ ਇਸ ਤਿੰਨਾਂ ਵਿਚਾਰਾਂ ਦੇ ਦਾਇਰੇ ਵਿੱਚ ਰਹਿ ਕੇ ਆਪ ਜੀ ਦੇ ਨਾਲ ਵਿਚਾਰ ਸਾਂਝੇ ਕਰੇਗਾ। ਹੁਕਮ ਹੋਇਆ ਸੀ ਰਾਤੀ ਕਿ ਫਤਿਹ ਦੇ ਬਾਰੇ ਕੁਝ ਵਿਚਾਰ ਕੀਤੀ ਜਾਏ। ਇਹਦੇ ਲਈ ਜਾਂ ਤਾਂ ਫਿਰ ਹੁਣ ਅਗਲੇ ਐਤਵਾਰ ਕਿਉਂਕਿ ਸਾਰੀਆਂ ਗੱਲਾਂ ਰਲਗੜ ਹੋ ਕੇ ਆਨੰਦ ਨਹੀਂ ਵਜੇਗਾ ਅਤੇ ਜਾਂ ਫਿਰ ਜੇ ਵਕਤ ਕੁਛ ਬਾਕੀ ਰਿਹਾ ਅਤੇ ਸਮੇਂ ਦੀਆਂ ਹੱਦਾਂ ਦੇ ਵਿੱਚ ਰਹਿੰਦਾ ਹੋਇਆ ਦਾਸ ਕਿਉਂਕਿ ਸੁਭਾਅ ਬਣਿਆ ਹੋਇਆ ਕਿ ਸਮੇਂ ਤੋਂ ਅੱਗੇ ਜਾਂ ਪਿੱਛੇ ਰਹਿਣ ਦਾ ਸੁਭਾਅ ਨਹੀਂ। ਦਾਸ ਦੇ ਬਚਪਨ ਤੋਂ ਮੇਰੇ ਵੱਡੇ ਵੀਰ ਉਜਾਗਰ ਸਿੰਘ ਜੀ ਰੰਧਾਵਾ ਬੈਠੇ ਹੈ ਅਤੇ ਜਟਾਣੇ ਦੀਆਂ ਸੰਗਤਾਂ ਉਸ ਇਲਾਕੇ ਦੀਆਂ ਸੰਗਤਾਂ ਵੀ ਬੈਠੀਆਂ ਜਿਨ੍ਹਾਂ ਦੇ ਨਾਲ ਉਸ ਇਲਾਕੇ ਵਿੱਚ ਲੰਮਾ ਜ਼ਿੰਦਗੀ ਦਾ ਵਾਸਤਾ ਰਿਹਾ ਕਿ ਸਮੇਂ ਤੋਂ ਇੱਕ ਸੈਕਿੰਡ ਵੀ ਲੇਟ ਨਹੀਂ ਹੋਣਾ ਅਤੇ ਨਾ ਹੀ ਸਮਾਂ ਉੱਤੇ ਕਰਨਾ ਇਸ ਤਰ੍ਹਾਂ ਦਾ ਵਿਸ਼ਵਾਸ ਬਣਿਆ ਹੋਇਆ। ਸੋ ਇਹ ਵਿਚਾਰਾਂ ਜਿੱਥੇ ਨਾਮ ਦੀ ਵਿਚਾਰ ਆਪਾਂ ਪਹਿਲਾਂ ਲਵਾਂਗੇ ਕਿਉਂਕਿ ਸਟੇਜ ਦੇ ਉੱਤੇ ਨਾਮ ਦਾ ਮਾਹੌਲ ਬਣਿਆ ਸੀ ਪਰ ਮੈਂ ਗਿਆਨੀ ਜੀ ਹੋਰਾਂ ਦੀ ਬੇਨਤੀ ਆਪ ਜੀ ਨੂੰ ਕਰਦੇ ਹਾਂ ਕਿ ਪੰਥ ਦਰਦੀਆਂ ਦਾ ਕਿਸੇ ਵੇਲੇ 2003 ਦੇ ਵਿੱਚ ਇੱਥੇ ਕੈਲਗਰੀ ਦੇ ਵਿੱਚ ਇਕੱਠੇ ਹੋਣਾ ਔਰ ਦਰਦ ਸਾਂਝਾ ਕੀਤਾ ਕਿ ਪੰਜਾਬ ਦੀ ਹਾਲਤ ਬੜੀ ਨਾਜ਼ੁਕ ਹੋ ਰਹੀ ਹੈ, ਧੜਾ ਧੜ ਨੌਜਵਾਨ ਗੁਰਮਤ ਤੋਂ ਬਾਹਰ ਜਾ ਰਿਹਾ ਹੈ, ਰੋਮਾਂ ਦੀ ਬੇਅਦਬੀ ਕਰਦੇ ਹੈ ਔਰ ਇਕੱਲੀ ਰੋਮਾਂ ਦੀ ਬੇਅਦਬੀ ਹੀ ਨਹੀਂ ਬੜੇ ਭਿਆਨਕ ਨਸ਼ੇ ਸਾਡੀ ਨੌਜਵਾਨ ਪੀੜ੍ਹੀ ਨੂੰ ਖਾ ਰਹੇ ਹੈ। ਉਹਦੇ 'ਚ ਭਾਵੇਂ ਵੱਡਾ ਕਸੂਰ ਤਾਂ ਰਾਜਨੀਤਿਕ ਲੋਕਾਂ ਦਾ ਹੈ ਜਿਹੜੇ ਆਪਣੇ ਸਵਾਰਥ ਵਾਸਤੇ ਨੌਜਵਾਨਾਂ ਨੂੰ ਅਤੇ ਨਸ਼ੇ ਦੀ ਭੱਠੀ ਵਿੱਚ ਝੋਂਕ ਰਹੇ ਹੈ ਅਤੇ ਉਹਨਾਂ ਨੂੰ ਬਾਲਣ ਬਣਾ ਕੇ ਆਪਣਾ ਰੋਟੀਆਂ ਸੇਕ ਰਹੇ ਹੈ। ਪਰ ਫਿਰ ਵੀ ਜਿੱਥੇ ਅੱਗ ਲਾਉਣ ਵਾਲੇ ਹੋਣ ਅਤੇ ਅੱਗ ਬੁਝਾਉਣ ਵਾਲੇ ਵੀ ਚਾਹੀਦੇ ਹੈ। ਲਾਹੌਰ ਸ਼ਹਿਰ ਦੇ ਅੰਦਰ ਅੱਗ ਲੱਗੀ, ਸਰਕਾਰ ਨੇ ਲਾਈ, ਲਾਉਣ ਵਾਲਿਆਂ ਨੇ ਸਰਕਾਰ ਦੇ ਹੁਕਮ ਵਿੱਚ ਲਾਂਬੂ ਲਾ ਦਿੱਤਾ, ਲਾਟਾਂ ਅੰਬਰ ਨੂੰ ਛੋ ਗਈਆਂ, ਭਿਆਨਕ ਅੱਗ ਸੀ ਅਤੇ ਲਾਹੌਰ ਦੀ ਨਾਜ਼ੁਕ ਹਾਲਤ ਬਣ ਗਈ, ਕਹਿਰ ਵਰਤ ਗਿਆ ਅਤੇ ਉੱਥੇ ਗੁਰੂ ਨਾਨਕ ਦਾ ਸਿੱਖ ਰਹਿੰਦਾ ਸੀ, ਉਹਨੇ ਬਾਲਟੀ ਚੁੱਕੀ, ਪਾਣੀ ਦੀ ਭਰੀ, ਅੱਗ ਨੂੰ ਬੁਝਾਉਣ ਵਾਸਤੇ ਪਾਣੀ ਉਹਦੇ 'ਚ ਡੋਲਿਆ, ਫਿਰ ਗਿਆ, ਫਿਰ ਆਇਆ, 2-4-10 ਵਾਰ ਸਿੱਖ ਨੂੰ ਇਹ ਕੰਮ ਕਰਦਾ ਵੇਖਿਆ ਅਤੇ ਮੌਕੇ ਦੀ ਹਕੂਮਤ ਹਾਕਮ ਕਹਿਣ ਲੱਗਾ, ਸਿੱਖਾ ਠਹਿਰ ਜਰਾ ਗੱਲ ਸੁਣੀ, ਹੈ ਦੱਸੋ। ਕਹਿਣ ਲੱਗੇ, ਤੇਰਾ ਦਿਮਾਗ ਠੀਕ ਹੈ, ਪਾਗਲ ਤਾਂ ਨਹੀਂ ਹੈ? ਉਹ ਕਹਿਣ ਲੱਗੇ, ਜੀ ਇਹ ਤਾਂ ਸਵਾਲ ਹੀ ਗਲਤ ਹੈ, ਪਾਗਲ ਅੱਗ ਲਾਇਆ ਕਰਦਾ, ਅੱਗ ਬੁਝਾਇਆ ਨਹੀਂ ਕਰਦਾ। ਮੈਂ ਅੱਗ ਬੁਝਾ ਰਿਹਾ ਪਾਗਲ ਤਾਂ ਉਹ ਨੇ ਜਿਹਨਾਂ ਨੇ ਅੱਗ ਲਾਈ ਹੈ, ਮੈਂ ਥੋੜ੍ਹੀ ਹਾਂ ਪਾਗਲ। ਜਵਾਬ ਬੜਾ ਸੋਹਣਾ ਸੀ ਸਿੱਖ। ਉਹ ਕਹਿਣ ਲੱਗੇ, ਨਹੀਂ ਮੇਰਾ ਕਹਿਣ ਦਾ ਮਤਲਬ ਇਹ ਆ ਵੀ ਅੱਗ ਅੰਬਰਾਂ ਨੂੰ ਛੋਹ ਗਈ ਹੈ, ਤੇਰੀ ਨਿੱਕੀ ਜਿਹੀ ਪਾਣੀ ਦੀ ਬਾਲਟੀ ਅੱਗ ਬੁਝਾ ਦੇਗੀ, ਕਿੱਡਾ ਕੁ ਪਾਤਰ ਹੈ ਤੇਰੇ ਕੋਲ। ਅੱਗੋਂ ਸਿੱਖ ਹੱਸ ਕੇ ਬੋਲਿਆ, ਕਹਿਣ ਲੱਗਾ, ਹਾਕਮ ਤੇਰੇ ਭਾਵੇਂ ਸਮਝ ਆਉਣ ਵਾਲੀ ਤਾਂ ਗੱਲ ਹੈ ਨਹੀਂ, ਪਰ ਜੇ ਸਵਾਲ ਕਰਿਆ ਤਾਂ ਸਮਝ ਕੇ ਜਾਵੇਂ, ਦੱਸੋ। ਕਹਿਣ ਲੱਗਾ ਵੀ ਬਾਤ ਇਹ ਹੈ, ਇਹ ਮੈਨੂੰ ਵੀ ਪਤਾ ਹੈ ਵੀ ਅੱਗ ਮੇਰੇ ਬੁਝਾਇਆ ਬੁਝਣ ਵਾਲੀ ਨਹੀਂ। ਅਤੇ ਫਿਰ ਕਹਿੰਦਾ, ਮੈਂ ਇਹ ਸਾਬਤ ਕਰਨਾ ਚਾਹੁੰਦਾ ਕਿ ਲਾਹੌਰ ਦੇ ਵਿੱਚ ਅੱਗ ਲਾਉਣ ਵਾਲੇ ਨਹੀਂ ਰਹਿੰਦੇ, ਇੱਥੇ ਕੋਈ ਬੁਝਾਉਣ ਵਾਲਾ ਹੀ ਰਹਿੰਦਾ, ਕਿਉਂਕਿ ਮੈਂ ਗੁਰੂ ਨਾਨਕ ਦਾ ਸਿੱਖ ਹਾਂ। ਅਤੇ ਸਿੱਖ ਹਮੇਸ਼ਾ ਅੱਗ ਬੁਝਾਉਂਦਾ, ਅੱਗ ਲਾਉਂਦਾ ਨਹੀਂ। ਭਾਈ ਤਾਰਾ ਇਹਦਾ ਨਾਂ ਹੈ। ਭਾਵੇਂ ਇਸ ਨੂੰ ਕੁਰਬਾਨੀ ਦੇਣੀ ਪਈ, ਸ਼ੀਸ਼ ਦਾ ਬਲੀਦਾਨ ਦੇਣਾ ਪਿਆ, ਸਰੀਰ ਦੀ ਉਹਤੀ ਦੇਣੀ ਪਈ, ਪਰ ਇਹ ਸਿੱਖੀ ਕਮਾ ਗਿਆ ਗੁਰੂ ਕਾ ਪਿਆਰ। ਤੋ ਇਸ ਕਰਕੇ ਕੈਲਗਰੀ ਦੇ ਅੰਦਰ ਹੋਰ ਥਾਵਾਂ 'ਤੇ ਵੀ ਪੰਥ ਹਿਤੈਸ਼ੀ ਚਿੰਤਤ ਨ ਅਤੇ ਤੁਸਾਂ ਇਕੱਠੇ ਹੋ ਕੇ ਗਿਆਨੀ ਪ੍ਰੇਮ ਸਿੰਘ ਜੀ ਦੇ ਨਾਲ ਇੱਕ ਸੰਸਥਾ ਬਣਾਈ, ਗੁਰਮਤਿ ਪ੍ਰਚਾਰ ਪ੍ਰਚਾਰ ਸੇਵਾ ਟਰੱਸਟ ਬਣਾਇਆ, ਔਰ ਫਿਰ ਗਿਆਨੀ ਜੀ ਨੂੰ ਥਾਪੜਾ ਦੇ ਕੇ ਤੁਸੀਂ ਪੰਜਾਬ ਦੀ ਧਰਤੀ ਵੱਲ ਤੋਰਿਆ। ਮੈਂ ਸਮਝਦਾ ਵੀ ਬਹੁਤ ਵਧੀਆ ਰਿਜ਼ਲਟ ਆਇਆ। ਕਿੰਨਿਆਂ ਸਕੂਲਾਂ ਕਾਲਜਾਂ ਦੇ ਅੰਦਰ ਇਸ ਉਮਰ ਦੇ ਵਿੱਚ ਜਦੋਂ ਆਰਾਮ ਕਰਨ ਦਾ ਸਮਾਂ ਹੁੰਦਾ, ਗਿਆਨੀ ਜੀ ਪਿੰਡ ਪਿੰਡ ਅੱਠ ਅੱਠ ਦਿਨ ਦਾ ਕੈਂਪ ਲਾ ਰਹੇ ਨੇ, ਔਰ ਜੋ ਤੁਸੀਂ ਉਹ ਕੈਂਪ ਲਾਉਣ ਵਾਸਤੇ, ਅੰਮ੍ਰਿਤ ਛਕਾਉਣ ਵਾਸਤੇ ਅਤੇ ਵਿਦਿਆ ਦਾ ਦਾਨ ਦੇਣ ਵਾਸਤੇ, ਆਪਣੇ ਧਰਮ ਕਿਰਤਾਂ ਸਫਲੀ ਕਰਨ ਵਾਸਤੇ ਜੋ ਵੀ ਸਿਸਟਮ ਬਣਾਇਆ ਹੈ, ਉਹ ਵੀ ਤੁਹਾਡਾ ਸ਼ਲਾਘਾ ਯੋਗ ਹੈ। ਗਿਆਨੀ ਜੀ ਨੇ ਕਹਿ ਦਿੱਤਾ ਵੀ ਮੈਂ ਇਹਨਾਂ ਪੈਸੇ ਨੂੰ ਹੱਥ ਤੱਕ ਨਹੀਂ ਲਾਉਣਾ, ਤੁਸੀਂ ਸਿੱਧਾ ਸੰਬੰਧ ਰੱਖੋ ਜਿੱਥੇ ਖਰਚ ਕਰਨਾ। ਇਸ ਕਰਕੇ ਗਿਆਨੀ ਜੀ ਹੋਰਾਂ ਨੇ ਆਪ ਤੁਹਾਡਾ ਧੰਨਵਾਦ ਕਰਨਾ ਸੀ ਕਹਿਲਗਿਰੀ ਦੀਆਂ ਸੰਗਤਾਂ ਦਾ, ਅਤੇ ਦਾਸ ਉਹਨਾਂ ਵੱਲੋਂ ਜਿਨ੍ਹਾਂ ਵੀਰਾਂ ਨੇ ਸਹਿਯੋਗ ਦਿੱਤਾ ਔਰ ਦੇ ਰਹੇ ਹੋ, ਤੁਹਾਡਾ ਬਹੁਤ ਬਹੁਤ ਧੰਨਵਾਦ ਸੰਸਥਾ ਵੱਲੋਂ, ਗਿਆਨੀ ਜੀ ਹੋਰਾਂ ਵੱਲੋਂ। ਹੁਣ ਆਓ ਦੂਸਰੀ ਬਾਤ। ਦੂਸਰੀ ਬਾਤ ਹੈ ਕਿ ਨਾਮ ਦੇ ਪ੍ਰਥਾਏ ਕੁਝ ਵਿਚਾਰਾਂ, ਅਤੇ ਤੀਸਰੀ ਗੱਲ ਹੈ ਜਿਹੜਾ ਘੱਲੂਘਰ ਹੈ ਉਹਦੇ ਬਾਰੇ, ਜਾਂ ਫਿਰ ਇਸ ਤਰ੍ਹਾਂ ਕਰ ਲਈਏ ਕੁਝ ਵਿਚਾਰਾਂ ਘੱਲੂਘਰ ਵਾਲੇ ਪਹਿਲਾਂ ਕਰ ਲਈਏ, ਅਤੇ ਨਾਮ ਦੀਆਂ ਵਿਚਾਰਾਂ ਆਪਾਂ ਬਾਅਦ ਵਿੱਚ ਕਰ ਲੈਂਦੇ ਹਾਂ। ਕਿਉਂਕਿ ਜਦੋਂ ਨਾਮ ਦੀ ਵਿਚਾਰ ਦਾ ਕੁਝ ਰਸ ਵੱਜੇ, ਉਹਦੇ 'ਚ ਫਿਰ ਦੂਸਰੇ ਪਾਸੇ ਦੀ ਗੱਲ ਜਿਹੜੀ ਹੈ ਉਹ ਬਹੁਤ ਹੀ ਸੁਭਾਵਾਨ ਬਣੀ ਹੈ। ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ ਖਾਲਸੇ ਦੇ ਵਿੱਚ ਭਗਤੀ ਔਰ ਸ਼ਕਤੀ ਦੋਨੇ ਇਕੱਠੀਆਂ ਕੀਤੀਆਂ, ਅਤੇ ਭਗਤੀ ਦਾ ਰਸ ਵੀ ਅਤੇ ਵੀਰ ਰਸ ਵੀ ਦੋਨੇ ਸਮਿਲਤ ਕਰ ਦਿੱਤੇ। ਛੇਵੇਂ ਪਾਤਸ਼ਾਹ ਜਦੋਂ ਭਾਵੇਂ ਕਾਰਜ ਆਰੰਭ ਹੋ ਗਿਆ ਸੀ, ਛੇਵੇਂ ਪਾਤਸ਼ਾਹ ਨੇ ਮੀਰੀ ਪੀਰੀ ਦੀਆਂ ਦੋ ਸ੍ਰੀ ਸਾਹਿਬਾਂ ਪਹਿਨੀਆਂ ਸਨ, ਅਤੇ ਉਹ ਮੀਰੀ ਪੀਰੀ ਦਾ ਸਿਧਾਂਤ ਚੱਲਦਾ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ ਪਹੁੰਚਿਆ। ਇਸ ਤੋਂ ਬਾਅਦ ਸਿੱਖਾਂ ਨੂੰ ਵੀ ਹਦਾਇਤ ਸੀ ਵੀ ਕੋਈ ਵੀ ਸਿੱਖ ਸ਼ਸਤਰਹੀਣ ਨਹੀਂ ਰਹੇਗਾ। ਇੱਥੋਂ ਤੱਕ ਕਿ ਬਾਬਾ ਬੁੱਢਾ ਸਾਹਿਬ ਜੀ 100 ਵਰ੍ਹਿਆਂ ਦੀ ਉਮਰ ਜਿਸ ਬਜ਼ੁਰਗ ਦੀ ਹੋਵੇ, ਅਤੇ ਲੋਕ ਕਹਿਣਗੇ ਵੀ ਇਸ ਬਜ਼ੁਰਗ ਨੂੰ ਸ਼ਸਤਰਾਂ ਦੀ ਕੀ ਲੋੜ ਹੈ, ਪਰ ਬਾਬਾ ਬੁੱਢਾ ਸਾਹਿਬ ਜੀ ਵੀ 1.5 ਫੁੱਟ ਦੀ ਕਿਰਪਾਨ, ਗੁਰੂ ਹਰਗੋਬਿੰਦ ਸਾਹਿਬ ਜੀ ਦੀ ਆਗਿਆ ਦਾ ਪਾਲਣ ਕਰਦੇ ਹੋਏ ਹਮੇਸ਼ਾ ਗਾਤਰੇ ਰੱਖਦੇ ਸਨ। ਅੱਜ ਵੀ ਅਕਾਲ ਤਖ਼ਤ 'ਤੇ ਉਹਨਾਂ ਦੀ 1.5 ਫੁੱਟ ਦੀ ਕਿਰਪਾਨ ਪਈ ਹੈ, ਅਤੇ ਜੇ ਕੋਈ ਕਿਰਪਾਨ ਨਹੀਂ ਪੈਣ ਦਾ ਨਾਮ ਜਪਦਾ ਹੈ, ਮੁਬਾਰਕ ਹੈ ਉਹਦੇ ਨਾਮ ਜਪਣ ਨੂੰ, ਪਰ ਜਿਹੜਾ ਇਹ ਸਮਝਿਆ ਜਾਂਦਾ ਵੀ ਸ਼ਾਇਦ ਕਿਰਪਾਨ ਗਾਤਰੇ ਵਾਲੀ ਬ੍ਰਹਮ ਗਿਆਨ ਵਿੱਚ ਰੁਕਾਵਟ ਹੈ, ਇਹ ਉਹਦੀ ਬਨਮਤ ਹੋਏਗੀ, ਇਹ ਘਾਟ ਹੋਏਗੀ। ਅਤੇ ਗੁਰੂ ਹਰਗੋਬਿੰਦ ਸਾਹਿਬ ਨੇ ਸ਼ੁਰੂ ਕੀਤਾ, 7ਵੇਂ ਪਾਤਸ਼ਾਹ ਜਿਹਨਾਂ ਨੂੰ ਜੰਗ ਕਰਨ ਦੀ ਕੋਈ ਆਗਿਆ ਨਹੀਂ, ਪਰ 2200 ਘੋੜਸਵਾਰ ਹਰ ਵੇਲੇ ਤਿਆਰ ਪ੍ਰਤਿਆਰ ਰਹਿੰਦਾ, ਅਤੇ ਸ਼ਸਤਰ ਪਹਿਨੇ, ਆਪ ਸਿੱਖਾਂ ਨੂੰ ਪਹਿਨਾਏ, ਪੂਰਾ ਪਹਿਰਾ ਦਿੱਤਾ। ਫਿਰ 8ਵੇਂ ਪਾਤਸ਼ਾਹ ਨੇ ਸ਼ਸਤਰਾਂ ਨਾਲ ਪਿਆਰ ਕੀਤਾ। ਭਾਵੇਂ ਥੋੜ੍ਹਾ ਜਿਹਾ ਸਮਾਂ ਹੀ, ਗੁਰਤਾਗ ਦੀ ਦੋ ਕੁ ਵਾਰੀ ਬਣਦੀ ਹੈ, 7 ਸਾਲ 8 ਮਹੀਨੇ ਦੇ ਅੰਦਰ ਮੁੜ ਕੇ ਆਪਣੀ ਆਜੂ ਸਮਾਪਤ ਕਰਕੇ ਸੱਚਖੰਡ ਪਧਾਰ ਗਏ। 9ਵੇਂ ਪਾਤਸ਼ਾਹ ਜਿਹੜੇ ਜਨਮ ਤੋਂ ਹੀ ਵੈਰਾਗਮਈ ਅਵਸਥਾ 'ਚ ਨੇ, ਅਤੇ ਉਹਨਾਂ ਦੀਆਂ ਕਿਰਪਾਨਾਂ ਵੀ ਆਪ ਦਰਸ਼ਨ ਕਰ ਸਕਦੇ ਹੋ, ਉਹਨਾਂ ਦੇ ਸ਼ਸਤਰ ਵੀ ਆਪ ਨੂੰ ਦਰਸ਼ਨ ਵਾਸਤੇ ਮਿਲਣਗੇ। ਸ਼ਸਤਰਾਂ ਦਾ ਤਿਆਗ ਨਹੀਂ ਮੁੜ ਕੇ ਕੀਤਾ। ਫਿਰ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਤਾਂ ਸ਼ਸਤਰਾਂ ਦੇ ਨਾਲ ਇੰਨਾ ਹਿੱਤ ਜੋੜ ਦਿੱਤਾ ਖਾਲਸੇ ਦਾ ਕਿ 5 ਕਕਾਰਾਂ ਵਿੱਚੋਂ 1 ਕਕਾਰ ਜਿਹੜਾ ਹੈ ਉਹ ਸ਼ਸਤਰ ਨੂੰ, ਕਿਰਪਾਨ ਨੂੰ ਕਕਾਰ ਪ੍ਰਮਾਣਿਤ ਕਰ ਲਿਆ, ਔਰ ਉਹ ਵੀ ਸਾਰੇ ਹੀ ਕਕਾਰਾਂ ਤੋਂ ਸ੍ਰੇਸ਼ਟ ਆਦਰਯੋਗ। ਆਪਣੇ ਆਪਣੇ ਥਾਂ 'ਤੇ ਸਾਰੇ ਕਕਾਰ ਸਤਿਕਾਰਯੋਗ ਨੇ। ਕੇਸਾਂ ਨੂੰ ਗੁਰੂ ਕੀ ਮੋਹਰ ਤਾਂ ਕਿਹਾ, ਕੇਸਾਂ ਨੂੰ ਮੱਥਾ ਨਹੀਂ ਟੇਕਿਆ ਕਿਤੇ ਗੁਰੂ ਗੋਬਿੰਦ ਸਿੰਘ ਜੀ। ਕੰਘਾ ਰੱਖਣ ਦੀ ਆਗਿਆ ਕੀਤੀ, ਦੋਨੋਂ ਵਕਤ ਕਰਨਾ, ਦਸਤਾਰ ਚੁਣ ਚੁਣ ਕੇ ਬੰਨ੍ਹਣੀ, ਇਹ ਤਾਂ ਰਹਿਤਨਾਮੇ 'ਚ ਗੱਲਾਂ ਮਿਲਣਗੀਆਂ। ਅਤੇ ਕੰਘਾ ਕਾਠ ਦਾ ਹਮੇਸ਼ਾ ਰੱਖਣਾ, ਇਹ ਹੁਕਮ ਤਾਂ ਮਿਲੇਗਾ, ਪਰ ਕਿਤੇ ਕੰਘੇ ਨੂੰ ਮੱਥਾ ਨਹੀਂ ਟੇਕ। ਅਤੇ ਇਸ ਤੋਂ ਬਾਅਦ ਕੜਾ ਸਰਬਲੋਹ ਦਾ ਪਹਿਨਣਾ ਹਮੇਸ਼ਾ ਰੱਖਣਾ, ਚਾਂਦੀ ਆਸ ਸੋਨੇ ਦੇ ਕੜੇ ਪਹਿਨਣ ਦੀ ਕੋਈ ਆਗਿਆ ਨਹੀਂ, ਸਰਬਲੋਹ ਦਾ ਕੜਾ। ਅਤੇ ਸਤਿਗੁਰੂ ਮਹਾਰਾਜ ਨੇ ਕੜੇ ਨੂੰ ਵੀ ਨਮਸਕਾਰ ਨਹੀਂ ਕੀਤੀ, ਮੱਥਾ ਨਹੀਂ ਟੇਕਿਆ, ਕਕਾਰ ਮੰਨਿਆ। ਕਛਹਿਰਾ ਹੈ, ਪੱਤ ਢੱਕਣ ਦਾ ਪ੍ਰਤੀਕ ਹੈ, ਰੇਬਦਾਰ ਕਛਹਿਰਾ, ਅਤੇ ਜਿਹਦੇ ਨਾਲ ਵਸਤਰ ਲਾਏ ਵੀ ਹੋਣ, ਕੇਵਲ ਲੱਕ ਵਾਲਾ ਵਸਤਰ ਕਛਹਿਰਾ ਹੋਵੇ ਤਾਂ ਵੀ ਸੰਪੂਰਨ ਰੂਪ ਦੇ ਵਿੱਚ ਪੜਦਾ ਰਹੇਗਾ, ਜਦੋਂ ਕਿ ਬਾਕੀ ਦੇ ਕਿਸੇ ਪਹਿਰਾਵੇ 'ਚ ਇਹੋ ਜਿਹਾ ਪੜਦਾ ਨਹੀਂ ਹੈ। ਕਛਹਿਰੇ ਨੂੰ ਵੀ ਕਿਤੇ ਨਮਸਕਾਰ ਨਹੀਂ, ਆ ਗਿਆ ਹੈ ਪਹਿਨਣ ਦੀ। ਜਦੋਂ ਅਸੀਂ ਗੱਲ ਕਰਾਂਗੇ ਕਿਰਪਾਨ ਦੀ, ਨਮੋ ਸ੍ਰੀ ਖੜਗ ਕੋ, ਮੇਰੀ ਨਮਸਕਾਰ ਹੈ ਕਿਰਪਾਨ ਨੂੰ, ਕਰੋਂ ਸੋ ਹਿੱਤ ਚਿੱਤ ਲਾਏ, ਮੱਥਾ ਵੀ ਪੂਰਾ ਹਿੱਤ ਲਾ ਕੇ ਟੇਕ ਰਹੇ ਨੇ ਗੁਰੂ ਗੋਬਿੰਦ ਸਿੰਘ। ਔਰ ਕਿਰਪਾਨ ਪਹਿਨਣ ਦੇ ਬਾਰੇ ਉਤਸ਼ਾਹਿਤ ਕਰਦੇ ਹੋਏ ਕਹਿੰਦੇ ਨੇ, ਕਿਰਪਾਨ ਪਾਨ ਧਾਰੀਆਂ ਨੂੰ ਕਰੋੜ ਪਾਵ ਠਾਰੀਆਂ, ਔਰ ਕਿਰਪਾਨ ਤੋਂ ਬਿਨਾਂ ਇਹ ਕਹਿ ਰਹੇ ਨੇ ਕਿ ਮਨੁੱਖ ਜਿਹੜਾ ਉਹ ਭੇਡ ਦੀ ਨਿਆਈ ਹੈ, ਕੰਨ ਫੜ ਕੇ ਜਿੱਥੇ ਕੋਈ ਮਰਜ਼ੀ ਲੈ ਜਾਵੇ। ਸ਼ਸਤਰ ਰੱਖਿਆ ਵਾਸਤੇ ਹੈ, ਕਿਸੇ ਦੀ ਜਾਨ ਲੈਣ ਵਾਸਤੇ ਨਹੀਂ, ਜਾਨ ਬਚਾਉਣ ਵਾਸਤੇ ਹੈ। ਔਰ ਜੇ ਤੁਸੀਂ ਇਸ ਤਰ੍ਹਾਂ ਕਰੋਗੇ, ਆਨ ਕਿਰਪਾ ਜਮਾ ਆਨ, ਆਨ ਆਏਗੀ ਅਕਾਲ ਪੁਰਖ ਦੀ ਕਿਰਪਾ, ਆਨ ਆਏਗੀ ਕਿਰਪਾ ਅਕਾਲ ਪੁਰਖ ਦੀ, ਕਿਰਪਾ ਜਮਾ ਆਨ ਕਿਰਪਾਨ। ਤੋ ਇਸ ਕਰਕੇ ਸਾਧ ਸਿੰਘ ਜੀ, ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਜਿਹੜੇ 5 ਕਕਾਰ ਸਾਨੂੰ ਦਿੱਤੇ ਹੈ, ਉਹਨਾਂ ਦਾ ਇੱਕ ਸਮੁੱਚੇ ਰੂਪ ਦੇ ਅੰਦਰ ਆਪ ਜੀ ਦੀ ਰਚਨਾ ਫਾਰਸੀ ਦੇ ਅੰਦਰ ਅਤੇ ਫੁਟਕਲ ਕਵਿਤਾ ਦੇ ਵਿੱਚ ਮਹਾਂਪੁਰਖ ਇਹ ਦੱਸਦੇ ਸੀ। ਅਤੇ ਉਹ ਭਾਵੇਂ ਸ੍ਰੀ ਦਸਮ ਦੇ ਵਿੱਚ ਇਹ ਸ਼ਬਦ ਦਰਜ ਨਹੀਂ ਹੈ ਦਸਮ ਗ੍ਰੰਥ ਵਿੱਚ, ਪਰ ਮਹਾਰਾਜ ਦੀ ਫੁਟਕਲ ਹੋਰ ਬਾਣੀ ਵੀ ਮਿਲਦੀ ਹੈ, ਮਹਾਰਾਜ ਦੀ ਰਚਨਾ ਮਿਲਦੀ ਹੈ। ਕੁਝ ਸਾਡੇ ਸਿੱਖ ਜਗ ਦੇ ਵਿਦਵਾਨ, ਬੜੇ ਪ੍ਰਸਿੱਧ ਵਿਦਵਾਨਾਂ ਨੇ, ਉਹਨਾਂ ਨੂੰ ਭੁਲੇਖਾ ਪਿਆ, ਉਹ ਕਹਿੰਦੇ ਨੇ ਵੀ ਇਹ ਭਾਈ ਨੰਦ ਲਾਲ ਸਿੰਘ ਦੀ ਰਚਨਾ ਹੈ, ਪਰ ਨਹੀਂ, ਜਿੱਥੇ ਤੱਕ ਦਾਸ ਨੇ ਇਹਦੇ ਬਾਰੇ ਸ਼ਬਦ ਬਾਰੇ ਵਿਚਾਰ ਕੀਤੀ ਹੈ, ਇਹ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਹੀ ਉਚਾਰਨ ਕੀਤਾ ਹੋਇਆ, ਕਿਉਂਕਿ ਇਹਦੇ ਮੂਹਰੇ ਸਤਿਗੁਰੂ ਮਹਾਰਾਜ ਸਾਹਿਬ ਨੇ ਆਪਣਾ ਪ੍ਰੀਚਾ ਵੀ ਦਿੱਤਾ ਸੀ। ਅਤੇ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਮੁਖ ਬਾਕ ਪਾਤਸ਼ਾਹੀ 10ਵੀਂ, ਇਹ ਲਿਖਿਆ, ਨਿਸ਼ਾਨੇ ਸਿੱਖੀ 5 ਹਰਫ, ਸਿੱਖੀ ਦੀਆਂ ਨਿਸ਼ਾਨੀਆਂ, ਅਤੇ ਹਰਫ ਨਾਮ ਅੱਖਰ ਦਾ ਹੈ, ਫਾਰਸੀ ਹੈ ਨਾ, ਉਹ ਹਰਫ ਕਹਿੰਦੇ, ਆਪਾਂ ਅੱਖਰ ਕਹਿੰਦੇ ਹਾਂ। 5 ਹਰਫ, ਉਹ ਵੀ ਇੱਕੋ ਹੀ ਹਰਫ 5 ਥਾਂ 'ਤੇ ਵਰਤਿਆ ਹੋਇਆ, ਨਿਸ਼ਾਨੇ ਸਿੱਖੀ 5 ਹਰਫ, ਕਿਹੜਾ ਹਰਫ ਹੈ, ਅਸਤ ਕਾਫ, ਆਪਾਂ ਕੱਕਾ ਕਹਿੰਦੇ ਹਾਂ ਫਾਰਸੀ ਦੇ ਵਿੱਚ, ਇਹਨੂੰ ਕਾਫ ਕਿਹਾ ਜਾਂਦਾ ਹੈ। ਨਿਸ਼ਾਨੇ ਸਿੱਖੀ 5 ਹਰਫ, ਅਸਤ ਕਾਫ, ਹਰ ਗਿ ਨਾ ਵਾਸਤ ਅਜੀ ਪੰਜਮਾਪ, ਖਿਲਾਫ ਹੁੱਕਾ ਹਜ਼ਾਮੰਤ ਹਲਾਲੋ ਹਰਾਮ, ਬਾਰਿਸ਼ ਹਿਨਾ ਕਰਦਰੂ ਸਿਆਫਾਮ। ਸੰਪੂਰਨ ਰਹਿਤ ਕਲਗੀ ਵਾਲੇ ਸਤਿਗੁਰੂ ਨੇ ਕਿਹੜੀਆਂ ਬਜਰ ਕਰੇ, ਜਿਹੜਾ ਕੇਸਾਂ ਨੂੰ ਜਾਂ ਦਾੜੇ ਨੂੰ ਰੰਗ ਲਾਉਣਾ ਹੈ, ਕਲਫ ਲਾਉਣੀ ਹੈ, ਇਹਨੂੰ ਮਹਾਰਾਜ ਨੇ ਇਹ ਕਿਹਾ ਵੀ ਇਹ ਹੈ ਕਰਹਿਤ, ਉਹ ਬਜਰ ਕਰਹਿਤ, ਇਹ ਕਰਹਿਤ ਹੈ। 300 ਸਾਲਾ ਖਾਲਸੇ ਦਾ ਆਨੰਦਪੁਰ ਸਾਹਿਬ ਸ਼੍ਰੀ ਕੇਸਗੜ੍ਹ ਸਾਹਿਬ ਮੈਂ ਆਪਣੇ ਅੱਖਾਂ ਦੇ ਨਾਲ ਇਹ ਦ੍ਰਿਸ਼ ਦੇਖਿਆ ਕਿਉਂਕਿ ਜਿਸ ਜ਼ਿੰਮੇਵਾਰੀ ਦੇ ਵਿੱਚ ਸਾਂ ਅਤੇ ਉੱਥੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਤੇ ਤਖ਼ਤ ਦੇ ਸਿੰਘ ਸਾਹਿਬਾਨ ਦੋਵੇਂ ਖੜ੍ਹੇ ਸਨ, ਸਿਰ ਪੋ ਦੇਣੇ ਸਨ, ਜਿਨ੍ਹਾਂ ਨੇ ਬੜੀ ਮਿਹਨਤ ਕੀਤੀ ਨਗਰ ਕੀਰਤਨਾਂ ਨੂੰ। ਅਤੇ ਉੱਥੇ ਇੱਕ ਸੱਜਣ ਜਿਹੜਾ ਬਹੁਤ ਵੱਡੇ ਅਹੁਦੇ 'ਤੇ ਰਿਹਾ ਸੀ ਅਤੇ ਉਹਨੂੰ ਅਤੇ ਇੱਕ ਮਹਾਤਮਾ ਦੀ ਸਿਫਾਰਿਸ਼ ਵੀ ਇਹਨੂੰ ਸਿਰੋਂ ਪਾਉ ਦੇਣਾ ਹੈ ਵੀ ਇਹ ਬਹੁਤ ਸੇਵਾ ਕੀਤੀ ਹੈ, ਇਸਨੇ ਉਹ ਲਿਸਟ ਦੇ ਵਿੱਚ ਉਹਦਾ ਨਾਂ ਦੇ ਦਿੱਤਾ। ਅਤੇ ਮੈਂ ਚਲੋ ਕਾਹਨੂੰ ਵਿਚਾਰੇ ਦਾ ਨਾਂ ਲੈ ਕੇ ਮਿੱਟੀ ਕੁੱਟਣੀ ਹੈ, ਚੰਗੀ ਗੱਲ ਨਹੀਂ ਹੈ, ਨਾ ਤਾਂ ਮੈਨੂੰ ਪਤਾ ਵੀ ਕਿਹੜਾ ਸੀ ਉਹ, ਅਤੇ ਨਾ ਉਹ ਸੰਤ ਦਾ ਵੀ ਵਧਾਈ ਜੀ ਨੇ ਉਹ ਭੇਜਿਆ ਸੀ, ਪਰ ਚੰਗੀ ਬਾਤ ਨਹੀਂ ਨਾਂ ਲੈਣਾ। ਅਤੇ ਗੁਰੂ ਕਿਰਪਾ ਕਰੇ ਉਹ ਜਦੋਂ ਸਾਹਮਣੇ ਆਇਆ ਅਤੇ ਸਿਰੋਂ ਪਾਉ ਸਿੰਘ ਸਾਹਿਬ ਨੇ ਦੇਣੇ ਸਨ ਅਤੇ ਅਸੀਂ ਤਿੰਨੇ ਖੜ੍ਹੇ ਸੀ ਇੱਕ ਲਾਈਨ ਦੇ ਵਿੱਚ, ਤਾਂ ਉਸੇ ਵੇਲੇ ਜਦੋਂ ਉਹਦੀ ਦਾੜੀ ਰੰਗੀ ਹੋਈ ਦੇਖੀ ਤਾਂ ਸਟੇਜ 'ਤੇ ਅਨਾਊਂਸ ਕਿਹਾ ਕਿ ਦਾੜੀ ਕੇਸ ਕਟਾਏ ਹੁਣ ਸਹਿਜਤਾਰੀ ਹੋਵੇ ਉਹਨੂੰ ਤਾਂ ਸਰੂਪੋ ਦੇ ਦਾਂਗੇ, ਪਰ ਤੂੰ ਸਿੱਖ ਹੋ ਕੇ ਦਾੜੀ ਰੰਗੀ ਹੋਈ ਹੈ ਇਸ ਕਰਕੇ ਕਰਹਿਤੀ ਹੈ, ਚਲਾ ਜਾ, ਤੈਨੂੰ ਸਰੂਪੋ ਨਹੀਂ ਮਿਲੇਗਾ। ਤਖ਼ਤ ਸਾਹਿਬ 'ਤੇ ਐਡਾ ਬੜਾ ਅਪਮਾਨ ਹੋਇਆ, ਕੇਵਲ ਰੰਗੀ ਹੋਈ ਸੀ ਦਾੜੀ। ਔਰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਸਾਹਿਬ, ਹੋਰ ਦੀ ਬਾਤ ਛੱਡੋ, ਚਿੱਠੀ ਲਿਖਦਾ ਹੈ ਸਰਦਾਰਾਂ ਨੇ ਕਹਿ ਦਿੱਤਾ ਇਕੱਠੇ ਹੋ ਕੇ ਸ਼ੇਰੇ ਪੰਜਾਬ, ਅੱਜ ਸਿੱਖ ਰਾਜ ਦੀਆਂ ਧਾਂਕਾਂ ਪੈ ਚੁੱਕੀਆਂ ਹਨ, ਪਠਾਨ ਥਰ ਥਰ ਕੰਬਦੇ ਨੇ ਤੇਰੇ ਜਰਨੈਲਾਂ ਤੋਂ, ਹਰੀ ਸਿੰਘ ਨੀਲੂ ਵਰਗਿਆਂ ਤੋਂ, ਵੀ ਇੱਕ ਥੋੜ੍ਹੀ ਜਿਹੀ ਰਾਏ ਆ ਸਾਡੀ। ਕੁਝ ਲੋਕ ਵੱਡੇ ਅਹੁਦਿਆਂ 'ਤੇ ਜ਼ਿੰਮੇਵਾਰੀਆਂ 'ਤੇ ਆ ਜਾਂਦੇ ਹੁੰਦੇ ਨੇ, ਪਰ ਇਹ ਜ਼ਰੂਰੀ ਨਹੀਂ ਹੁੰਦਾ ਕਿ ਵੱਡਾ ਅਹੁਦਾ ਮਿਲ ਗਿਆ ਅਤੇ ਉਹਨੂੰ ਗੁਰਮਤ ਦਾ ਵੀ ਪੂਰਨ ਗਿਆਨ ਹੋਵੇ, ਇਹ ਕੋਈ ਜ਼ਰੂਰੀ ਨਹੀਂ ਹੁੰਦਾ, ਬਲਕਿ ਇੱਥੇ ਅਸੀਂ ਨੁਕਸਾਨ ਉਠਾਉਂਦੇ ਰਹੇ ਹਾਂ ਹਮੇਸ਼ਾ ਹੀ। ਅਤੇ ਇਸ ਕਰਕੇ ਵੱਡਿਆਂ ਅਹੁਦਿਆਂ 'ਤੇ ਸਨ, ਵਜ਼ੀਰ ਸਨ, ਅਤੇ ਸ਼ੇਰੀ ਪੰਜਾਬ ਨੂੰ ਰਾਇ ਦਿੱਤੀ, ਕਹਿਣ ਲੱਗੇ ਮਹਾਰਾਜ ਵੀ ਦੇਖੋ ਬਾਕੀ ਤਾਂ ਸਾਰੀਆਂ ਗੱਲਾਂ ਭਰਪੂਰ ਹਨ ਤੁਹਾਡੇ ਵਿੱਚ, ਔਰ ਚਿਹਰਾ ਵੀ ਤੁਹਾਡਾ ਕੋਈ ਜ਼ਰੂਰੀ ਨਹੀਂ ਪੈ ਰਹੀ, ਕਿਤੇ ਬਲ ਨਹੀਂ ਪੈ ਰਿਹਾ, ਨੌਜਵਾਨ ਹੀ ਲੱਗਦੇ ਹੋ, ਵੀ ਥੋੜ੍ਹੀ ਜਿਹੀ ਘਾਟ ਹੈ, ਵੀ ਦੇਖਣ ਨੂੰ ਧੌਲੇ ਵਾਲ ਆਉਣ ਕਰਕੇ ਬੁੱਢੇ ਲੱਗਦੇ ਹੋ, ਇਹ ਧੌਲੇ ਵਾਲ ਆ ਗਏ, ਜੇ ਤੁਸੀਂ ਥੋੜ੍ਹਾ ਜਿਹਾ ਨੂੰ ਰੰਗ ਲਾ ਲਓ ਤਾਂ ਲੋਕਾਂ ਦੇ 'ਚ ਦਬਦਬਾ ਬਣਿਆ ਰਹੇਗਾ ਵੀ ਸਿੱਖਾਂ ਦਾ ਬਾਦਸ਼ਾਹ ਨੌਜਵਾਨ ਹੈ, ਨਹੀਂ ਕਹਿੰਦੇ ਸਿੱਖਾਂ ਦਾ ਬਾਦਸ਼ਾਹ ਬੁੱਢਾ, ਇਸ ਕਰਕੇ ਤੁਸੀਂ ਥੋੜ੍ਹੀ ਜਿਹੀ ਕਾਲਸ ਲਾ ਲਓ। ਕਹਿੰਦੇ ਨੇ ਸ਼ੇਰੇ ਪੰਜਾਬ ਵੀ ਤਿਆਰ ਹੋ ਗਿਆ, ਕਹਿੰਦਾ ਵੀ ਠੀਕ ਹੈ, ਪਰ ਚੇਤਾ ਆਇਆ, ਕਹਿੰਦਾ ਵੀ ਵੀਰੋ ਗੱਲ ਸੁਣੋ, ਬਈ ਮੇਰੇ ਤਾਂ ਇੱਕ ਗੱਲ ਯਾਦ ਆ ਗਈ ਹੈ, ਹੈ ਕਿ ਕਹਿੰਦਾ ਅਕਾਲ ਤਖ਼ਤ ਸਾਹਿਬ ਦੇ ਮੂਹਰੇ ਜਿਹੜੀ ਇਮਲੀ ਖੜੀ ਹੈ ਉਹ ਯਾਦ ਆ ਗਈ ਮੇਰੇ, ਹੈ ਇਮਲੀ ਯਾਦ ਆ ਗਈ, ਕਹਿੰਦੇ ਜਿਹਦੇ ਨਾਲ ਬੰਨ ਕੇ ਮੈਨੂੰ ਕੁੱਟਿਆ ਸੀ ਅਕਾਲੀ ਫੂਲਾ ਸਿੰਘ ਨੇ, ਉਹ ਇਮਲੀ ਯਾਦ ਆ ਗਈ ਮੇਰੇ, ਵੀ ਕਿਤੇ ਗੁਰਮਤ ਵਿਰੋਧੀ ਤਾਂ ਨਹੀਂ ਮੇਰੇ ਕੋਲੋਂ ਗੱਲ ਕਰਾਉਣ ਲੱਗੇ, ਅਤੇ ਮੈਨੂੰ ਸਿੰਘ ਸਾਹਿਬ ਨੂੰ ਪੁੱਛ ਲੈਣ ਦਿਉ। ਉਹਨੇ ਲਾਹੌਰ ਤੋਂ ਸਿੰਘ ਸਾਹਿਬ ਅਕਾਲੀ ਫੂਲਾ ਸਿੰਘ ਨੂੰ ਇੱਕ ਹਲਕਾਰੇ ਦੇ ਕੋਲ ਛੋਟੀ ਜਿਹੀ ਚਿੱਠੀ ਲਿਖ ਕੇ ਆਗਿਆ ਮੰਗੀ ਅਕਾਲ ਤਖ਼ਤ ਸਾਹਿਬ ਤੋਂ, ਉਦੋਂ ਸੀ ਤੁਹਾਡੀ ਚੜ੍ਹਦੀ ਕਲਾ, ਜਦੋਂ ਪੰਜਾਬ ਦਾ ਸਭ ਤੋਂ ਸ਼ਕਤੀਸ਼ਾਲੀ ਸਿੱਖ ਰਾਜ ਦਾ ਆਗੂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਅਕਾਲ ਤਖ਼ਤ ਦੇ ਜਥੇਦਾਰ ਤੋਂ ਥਰ ਥਰ ਕੰਬਦਾ ਸੀ, ਉਸ ਵੇਲੇ ਪੰਥ ਦੀ ਚੜ੍ਹਦੀ ਕਲਾ, ਕਿਉਂ ਉਦੋਂ ਜਥੇਦਾਰ ਸਰਬ ਪ੍ਰਮਾਣਿਤ ਚੁਣਿਆ ਜਾਂਦਾ ਸੀ, ਕਿਸੇ ਦੀ ਜੇਬ 'ਚੋਂ ਨਹੀਂ ਸੀ ਨਿਕਲਦਾ ਜਥੇਦਾਰ। ਅਤੇ ਸ਼ੇਰੇ ਪੰਜਾਬ ਨੇ ਚਿੱਠੀ ਲਿਖ ਕੇ ਭੇਜ ਦਿੱਤੀ, ਉਹਨੇ ਚਿੱਠੀ ਲਈ ਜਾ ਕੇ ਅਕਾਲੀ ਫੂਲਾ ਸਿੰਘ ਦੇ ਕੋਲ ਪਹੁੰਚਿਆ, ਸਿੰਘ ਸਾਹਿਬ ਨੂੰ ਫਤਿਹ ਬੁਲਾਈ, ਕਹਿਣ ਲੱਗੇ ਜੀ ਇਹ ਰਣਜੀਤ, ਉੱਥੇ ਇਹ ਕਹਿਣਾ ਪੈਂਦਾ ਸੀ, ਇਹ ਉੱਥੇ ਮਹਾਰਾਜ ਸ਼ਬਦ ਨਹੀਂ ਸੀ ਸਿੰਘ ਸਾਹਿਬ ਦੇ ਸਾਹਮਣੇ ਵਰਤ ਸਕਦੇ ਜੀ, ਵੀ ਖਾਲਸੇ ਦੇ ਸੇਵਕ ਰਣਜੀਤ ਸਿੰਘ ਨੇ ਆਪ ਜੀ ਨੂੰ ਫਤਿਹ ਗਜਾਈ ਹੈ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਕਾਲੀ ਫੂਲਾ ਸਿੰਘ ਨੇ ਵੀ ਫਤਿਹ ਦਾ ਜਵਾਬ ਦਿੱਤਾ, ਕਹਿਣ ਲੱਗੇ ਸਿੰਘ ਜੀ ਦੱਸੋ ਕਿਵੇਂ ਆਏ ਹੋ, ਕਹਿੰਦੇ ਜੀ ਸ਼ੇਰੇ ਪੰਜਾਬ ਨੇ ਆਗਿਆ ਮੰਗੀ ਅਕਾਲ ਤਖ਼ਤ ਤੋਂ, ਸਿੰਘ ਸਾਹਿਬ ਜੀ ਵੀ ਰਾਏ ਦੇ ਦਿੱਤੀ ਬਹੁਤ ਸਰਦਾਰਾਂ ਨੇ ਵੀ ਕਲਫ ਲਾ ਕੇ ਜਿਹੜਾ ਨੌਜਵਾਨ ਲੱਗੂਗਾ ਮਹਾਰਾਜਾ, ਵੀ ਬੜੀ ਚੜ੍ਹਦੀ ਕਲਾ ਲੱਗੂਗੀ ਵੀ ਸਿੱਖਾਂ ਦਾ ਰਾਜਾ ਨੌਜਵਾਨ ਹੈ, ਵੀ ਇਹਦੇ ਬਾਰੇ ਆਪ ਜੀ ਹੁਕਮ ਦੇ ਦਿਓ। ਕਹਿੰਦੇ ਨੇ ਸਿੰਘ ਸਾਹਿਬ ਉਸ ਵੇਲੇ ਆਪਣਾ ਗੱਫਾ ਤਿਆਰ ਕਰ ਰਹੇ ਸਨ, ਆਪ ਰੁੱਝੇ ਹੋਏ ਸੀ, ਕਹਿੰਦੇ ਮੇਰੇ ਹੱਥ ਵਿਹਲੇ ਨਹੀਂ, ਤੂੰ ਹੀ ਲਿਖਦਾ ਦੋ ਪੰਗਤੀਆਂ ਮੇਰੇ ਵੱਲੋਂ, ਮੈਂ ਬਾਅਦ 'ਚ ਸੈਨ ਕਰ ਦੇਣਾ। ਹੈ ਜੀ ਦੱਸੋ, ਸਿੱਧੇ ਸਾਧੇ ਸਿੰਘ ਹੁੰਦੇ ਸੀ ਵੀ ਸਿੱਖੀ ਢਲਕਦੀ ਸੀ ਗੁਰੂ ਪਿਆਰਿਓ। ਕਹਿੰਦੇ ਉਹਨੂੰ ਕਹਿ ਦਿਓ ਕਾਣੇ ਢਗੇ ਨੂੰ ਇਹ ਸ਼ਬਦ ਵਰਤ ਕੇ ਦਿਖਾਵੇ, ਜਥੇਦਾਰ ਸਾਡਾ ਅਤੇ ਅੱਠ ਪਹਿਰਾਂ 'ਚ ਇਲਾਜ ਨਾ ਹੋ ਜਾਵੇ ਉਸ ਵੇਲੇ, ਕਿਸੇ ਵੱਡੇ ਨੂੰ ਵਰਤ ਕੇ ਦੇਖੇ। ਕਹਿੰਦੇ ਉਹਨੂੰ ਕਹਿ ਦਿਓ ਕਾਣੇ ਢਗੇ ਨੂੰ, ਕਿਉਂਕਿ ਇਹ ਕੱਖ ਮਹਾਰਾਜ ਦੀ ਉਹਦੇ ਚਲੀ ਗਈ ਸੀ, ਚੇਸਕ ਨਿਕਲਿਆ ਹੀ ਸੀ, ਇਹ ਕੱਖ ਸੀ। ਕਹਿੰਦੇ ਉਹਨੂੰ ਕਹਿ ਦਿਓ ਕਾਣੇ ਢਗੇ ਨੂੰ, ਢੱਗਾ ਬਲਦ ਨੂੰ ਕਹਿੰਦੇ ਆ, ਉਹਨੂੰ ਕਹਿ ਦਿਓ ਕਾਣੇ ਢਗੇ ਨੂੰ, ਉਹ ਨਾ ਕਾਲਾ ਕਰਨਾ ਹੀ ਬੱਗੇ ਨੂੰ, ਉਹ ਅੰਤ ਨੂੰ ਜੇ ਮਰਨਾ ਹੈ ਫਿਰ ਮੂੰਹ ਕਾਲਾ ਕਿਉਂ ਕਰਨਾ ਹੈ, ਜੇ ਅੰਤ ਨੂੰ ਮਰਨਾ ਹੀ ਹੈ ਮੂੰਹ ਕਾਲਾ ਕਰਕੇ ਮਰਨਾ। ਇਸ ਕਰਕੇ ਸਾਧ ਸਿੰਘ ਜੀ ਇਸ ਨੂੰ ਜੇ ਮੈਡੀਕਲ ਸਾਇੰਸ ਦੁਆਰਾ ਵੀ ਦੇਖੋ, ਸਿਹਤ ਵਿਗਿਆਨ ਦੇ ਪੱਖ 'ਤੇ ਦੇਖੋ, ਤਾਂ ਇਹ ਸਕਿਨ ਦੇ ਵਿੱਚ ਹੌਲੀ 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 ਅਤੇ ਇਹਦੇ ਵਿੱਚ ਐਸਾ ਤੇਜ਼ਾਬੀ ਮਾਦਾ ਹੈ ਜਿਹੜਾ ਚਮੜੀ ਦੇ ਰੋਗ ਪੈਦਾ ਕਰ ਦਿੰਦਾ, ਇਹ ਵੀ ਗੱਲ ਹੈਗੀ ਆ ਨਾਲ। ਅਤੇ ਸੰਤ ਬਾਬਾ ਜਰਨੈਲ ਸਿੰਘ ਜੀ, ਇਹ ਅਕਾਲੀ ਫੂਲਾ ਸਿੰਘ ਵਾਲੀ ਗੱਲ ਝਲਕਦੀ ਸੀ, ਸੰਤ ਬਾਬਾ ਜਰਨੈਲ ਸੀ ਭਾਵੇਂ ਅਕਾਲ ਤਖਤ ਦੇ ਜਥੇਦਾਰ ਤਾਂ ਨਹੀਂ ਸਨ, ਪਰ ਜੇ ਦੇਖਿਆ ਜਾਵੇ ਉਹ ਘੱਟ ਵੀ ਨਹੀਂ ਸਨ, ਗੱਲ ਤਾਂ ਸੀ ਨਾ ਉਹਨਾਂ ਦੇ ਵਿੱਚ। ਉਹ ਦਿੱਲੀ ਬਹੁਤ ਵੱਡਾ ਇਕੱਠ, ਗਿਆਨੀ ਜੈਲ ਸਿੰਘ ਆ ਗਿਆ, ਛੋਟੀ ਗਲਤ ਨਹੀਂ ਸੀ, ਸਿਆਸੀ ਤੌਰ 'ਤੇ ਰਾਜਨੀਤਿਕ ਤੌਰ 'ਤੇ ਆਪਣੀ ਪੋਲਟੀ ਵੱਡੇ ਵੱਡੇ ਅਹੁਦੇ 'ਤੇ ਗਿਆ, ਅਤੇ ਗਿਆਨੀ ਆ ਰਿਹਾ ਮੱਥਾ ਟੇਕਣ, ਸੰਤਾਂ ਦੇ ਨਿਗਾਹ ਪੈ ਗਿਆ, ਅਤੇ ਮਹਾਂਪੁਰਸ਼ ਉੱਥੇ ਕਹਿੰਦੇ ਉਹ ਗਿਆਨੀ ਪਰੇ ਇਕੱਠ 'ਚ ਕਹਿੰਦੇ ਉਹ ਗਿਆਨੀ, ਕਹਿੰਦੇ ਮੂੰਹ ਕਾਲਾ ਤਾਂ ਆਪ ਹੀ ਕਰ ਲਿਆ, ਕਹਿੰਦੇ ਛਿੱਤਰਾਂ ਦਾ ਹਾਰ ਮੈਂ ਪਾ ਦਾਂ ਤੇਰੇ, ਐਡੀ ਵੱਡੀ ਦ੍ਰਿੜਤਾ ਵੀ ਬਲਿਹਾਰ ਜਾਈਏ ਸਤਿਗੁਰੂ ਮਹਾਰਾਜ ਸਾਹਿਬ ਦੇ ਬਖਸ਼ੇ ਹੋਏ ਇਸ ਸਿੱਖ ਕੌਮ ਦੇ ਬੜਮੁੱਲੇ ਹੀਰੇ, ਔਰ ਜਿਨ੍ਹਾਂ ਨੇ ਟਕਸਾਲ ਦਾ ਨਾਮ ਪੂਰੀ ਦੁਨੀਆ ਦੇ ਕੋਨੇ ਕੋਨੇ ਵਿੱਚ ਫੈਲਾਇਆ, ਅਤੇ ਉਹਨਾਂ ਨੇ ਵੀ ਇਹ ਇਤਰਾਜ਼ ਇਸ ਕੀਤਾ। ਇਸ ਕਰਕੇ ਸਿੱਖੀ ਦੀ ਰਹਿਤ ਵਹਿਤ ਭਾਈ ਪੂਰਨ ਰੂਪ ਦੇ ਸਾਨੂੰ ਰੱਖਣੀ ਚਾਹੀਦੀ ਹੈ, ਅਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਕਕਾਰ ਦਿੱਤੇ ਨੇ, ਪਹਿਨਣੇ ਚਾਹੀਦੇ ਨੇ। ਅਤੇ ਇੱਕ ਵਾਰੀ ਇਹ ਕੋਈ PhD ਦੀ ਡਿਗਰੀ ਵਾਲਾ ਸੱਜਣ, ਨਾ ਹੁਣ ਮੈਨੂੰ ਭੁੱਲ ਗਿਆ, ਇਹ ਵਾਕਿਆ ਦਸ਼ਮੇਸ਼ ਦਰਬਾਰ, ਮੈਨੂੰ ਕਹਿਣ 'ਚ ਕੋਈ ਸੰਕੋਚ ਨਹੀਂ, ਦਸ਼ਮੇਸ਼ ਦਰਬਾਰ ਦੀ ਸਟੇਜ ਦਾ, ਅਤੇ ਹਜ਼ਾਰਾਂ ਲੋਕਾਂ ਨੇ ਦੇਖਿਆ, ਉੱਥੇ ਪੱਤਰਕਾਰ ਬੈਠੇ ਸੀ, ਮੀਡੀਆ ਵੀ ਸੀ, ਅਤੇ ਉਹ ਸੱਜਣ ਉੱਥੇ ਖੜ੍ਹ ਕੇ ਵੀ ਉਹਨੇ ਅੰਦਰ ਦਾ ਗਵਾਰ ਨਹੀਂ ਨਾ ਕੱਢਿਆ ਕੁਛ, ਵੀ ਤੂਫਾਨ ਲਿਆ ਦਿੱਤਾ ਸ਼ਬਦਾਂ 'ਚ। ਮੈਂ ਬੈਠਾ ਸੀ ਸਾਹਮਣੇ, ਬਾਅਦ 'ਚ ਮੇਰਾ ਟਾਈਮ ਸੀ, ਇਹ ਟਾਈਮ ਜਿਹੜਾ ਕੁਦਰਤੀ ਤੌਰ 'ਤੇ ਇਕੱਠਾ ਹੋਇਆ, ਪਤਾ ਨਹੀਂ ਤਾਂ ਉਹਦੀ ਕਿਸਮਤ ਮਾੜੀ ਸੀ ਤਾਂ ਇਕੱਠਾ ਹੋ ਗਿਆ, ਪਤਾ ਨਹੀਂ ਮੇਰੀ ਮਾੜੀ ਸੀ ਕਿਉਂ। ਦੇਖੋ ਇਹਨਾਂ ਗੱਲਾਂ ਨਾਲ ਪ੍ਰਬੰਧਕਾਂ 'ਚ ਤਾਂ ਵਿਰੋਧ ਹੋਏ ਜਾਂਦਾ ਨਾ, ਵੀ ਹੁਣ ਮੌਕੇ ਕਈ ਐਸੇ ਹੁੰਦੇ ਨੇ, ਜਾਂ ਟਾਂਡਿਆਂ ਵਾਲੀ ਨਹੀਂ ਜਾਂ ਭਾਂਡਿਆਂ ਵਾਲੀ ਨਹੀਂ, ਇੱਕ ਰਹੂਗੀ ਜਾਂ ਸੱਚ ਰਹੂਗਾ, ਧਰਮ ਰਹੂਗਾ ਜਾਂ ਤੁਹਾਡੀ ਗੱਲ ਰਹੂਗੀ। ਅਤੇ ਉਹਦੀ ਪਹਿਲਾਂ ਮੈਂ ਉਹਦੀ ਭਾਸ਼ਾ ਸੁਣਾ ਦਾਂ ਥੋੜ੍ਹੀ। PhD ਕੀਤੀ ਹੋਈ, ਦਾੜੀ ਕੱਟੀ ਹੋਈ ਅਤੇ ਉਹ ਵੀ ਰੰਗੀ ਹੋਈ, ਇੰਨੀ ਇੰਨੀ ਕੁ ਕਰਚੇ ਜੇ ਖੜ੍ਹੇ ਉਹ ਵੀ ਰੰਗੇ ਹੋਏ, ਮੈਂ ਉਹਦੀ ਸ਼ਕਲ ਕਿ ਨਹੀਂ ਦੇਖੀ ਜਾਵਾਂ, ਅਤੇ ਗੱਲ ਕਰੇ ਗੁਰਮਤ ਦੀ, ਗੁਰਮਤ ਦਾ ਗਿਆਨ ਦੇ ਰਿਹਾ ਸਟੇਜ 'ਤੇ ਖੜ੍ਹਾ ਮਹਾਰਾਜ ਦੀ ਹਜ਼ੂਰੀ 'ਚ, ਅਤੇ ਤਵਾਲ ਆ ਰਿਹਾ ਸੰਤਾਂ 'ਤੇ, ਕਹਿੰਦਾ ਲੋਕੋ ਇਹਨਾਂ ਸਾਧਾਂ ਨੂੰ ਨਾ ਮੰਨਿਆ ਕਰੋ, ਇਹਨਾਂ ਸਾਧਾਂ ਦੀਆਂ ਐਡੀਆਂ ਐਡੀਆਂ ਗੋਗੜਾਂ ਹੱਥ ਕਰਕੇ ਪੂਰੇ ਸਾਇਜ ਦੀ ਬਣਾ ਕੇ ਐਡੀਆਂ ਐਡੀਆਂ ਗੋਗੜਾਂ ਨੇ ਇਹਨਾਂ ਦੀਆਂ, ਮੈਂ ਉਹ ਵੀ ਨੋਟ ਕਰ ਲਈ ਵੀ ਇਹਦਾ ਵੀ ਜਵਾਬ ਦੇਣਾ ਪੈਣਾ। ਫਿਰ ਕਹਿੰਦਾ ਇਹਨਾਂ ਦੀਆਂ ਐਡੀਆਂ ਐਡੀਆਂ ਭਾਰੀ ਲੱਤਾਂ ਖਾ ਖਾ ਕੇ ਲੋਕਾਂ ਦਾ ਪਦਾਰਥ, ਮੈਂ ਉਹ ਵੀ ਨੋਟ ਕਰ ਲਈ ਵੀ ਇਹਦਾ ਵੀ ਜਵਾਬ ਦੇਣਾ ਪਊ। ਕਹਿੰਦਾ ਇਹਨਾਂ ਦੀਆਂ ਲੰਮੀਆਂ ਲੰਮੀਆਂ ਕਾਰਾਂ, ਮੈਂ ਕਿਹਾ ਵੀ ਹੁਣ ਹੋਰ ਦੇਖਦੇ ਹਾਂ ਕੀ ਕਹਿੰਦਾ, ਤਿੰਨ ਗੱਲਾਂ ਤਾਂ ਇਹਨੇ ਕਹਿ ਲਈਆਂ, ਮੈਂ ਨੋਟ ਕਰ ਲਈਆਂ, ਪਰ ਉਹਦੀ ਇੰਨੇ ਕੁ ਜੇ ਬੱਸ ਹੋ ਗਈ, ਮੈਂ ਬੈਠਾ ਬੈਠਾ ਹੱਸ ਪਿਆ ਜਿਵੇਂ ਗਿਆਨੀ ਜੀ ਸਾਹਮਣੇ ਬੈਠੇ ਆ, ਮੈਂ ਉਹਨੂੰ ਹੱਲਾ ਸ਼ੇਰੀ ਦੇਖਾਂ, ਮੈਂ ਵਾਹ ਬਾਈ ਵਾਹ। ਉਹਨੇ ਕਿਹਾ ਹੱਦ ਹੋ ਗਈ, ਚੋਲੇ ਵਾਲਾ ਇੱਕ ਬੈਠਾ ਇੱਥੇ, ਉਹਨੇ ਮੈਨੂੰ ਸਮਰਥਨ ਦੇ ਦਿੱਤਾ, ਉਹਨੇ ਇਹ ਨਹੀਂ ਪਤਾ ਵੀ ਕਿਰਲਾ ਤਿਆਰ ਹੈ ਪਿੱਛੇ, ਅਤੇ ਇਸ ਤੋਂ ਬਾਅਦ ਫਿਰਨਾ ਉਹ ਟੀਮ ਨਹੀਂ ਰਹਿਣੀ ਕੋਈ। ਅਤੇ ਬਾਅਦ ਦੇ ਵਿੱਚ ਉਹਨੇ ਗੁਰਮਤ ਦੀਆਂ ਗੱਲਾਂ ਕਰਕੇ ਵੀ ਪੰਥ ਦੀ ਐਂ ਚੜ੍ਹਦੀ ਕਲਾ ਹੋਊਗੀ, ਇਹਨਾਂ ਪਖੰਡੀਆਂ ਤੋਂ ਬਚੋ, ਐਂ ਹੋਊਗੀ ਵਾਹ ਹੋਊਗੀ, ਹਟ ਗਿਆ ਉਹ। ਮੇਰਾ ਟਾਈਮ ਜਿਵੇਂ ਹੁਣ ਕਥਾ ਦਾ ਇਹੀ ਟਾਈਮ ਸੀ, ਕੱਟ ਬਹੁਤ ਸੀ, ਅਤੇ ਅਨਾਊਂਸ ਹੋ ਗਿਆ ਟਾਈਮ, ਮੈਂ ਸੋਚਿਆ ਵੀ ਹਰੀ ਸਿੰਘ ਜੇ ਮੰਗਲ ਕਰਨ ਲੱਗ ਗਿਆ ਤਾਂ ਸ਼ਿਕਾਰ ਚਲਿਆ ਜਾਣਾ ਤੇਰਾ, ਅੱਜ ਮੰਗਲ ਦੀ ਲੋੜ ਨਹੀਂ ਹੈ। ਮੈਂ ਕਿਹਾ ਅੱਜ ਤਾਂ ਜਿਵੇਂ ਇੱਧਰ ਦੀਆਂ ਗੱਡੀਆਂ ਨਾ ਸਿੱਧੀਆਂ ਬਸ ਉਹ ਟੌਪ ਗੇਅਰ 'ਚ ਚੱਲ ਜਾਂਦੀਆਂ ਨੇ, ਵੀ ਅੱਜ ਤਾਂ ਸਿੱਧੇ ਹੀ ਕੰਮ ਚੱਲੂਗਾ ਝਟਕਾ ਚਿਰ। ਮੈਂ ਬੁਲਾ ਕੇ ਫਤਿਹ, ਮੈਂ ਕਿਹਾ ਪ੍ਰੋਫੈਸਰ ਸਾਹਿਬ, ਪਹਿਲੀ ਨਾਂ ਉਹਦਾ ਹੀ ਲਿਆ, ਵੀ ਹੋਰ ਭਾਵੇਂ ਸਾਰੇ ਲੋਕ ਚਲੇ ਜਾਣ ਪਰ ਤੂੰ ਬਹਿ ਜਾ, ਹੁਣ ਤੇਰੀ ਕਥਾ ਮੈਂ ਸੁਣੀ ਆ, ਮੇਰੀ ਤੂੰ ਸੁਣ ਕੇ ਜਾਏਗਾ। ਉਹ ਬਹਿ ਗਿਆ ਜੀ, ਉਹਨੇ ਕਿਹਾ ਵੀ ਕੋਈ ਵਿਸ਼ੇਸ਼ ਗੱਲ ਹੋਊਗੀ। ਉਹ ਬੈਠ ਗਿਆ। ਮੈਂ ਕਿਹਾ ਸਾਧ ਸਿੰਘ ਜੀ ਤੁਸੀਂ ਉਹ ਇਸ ਵੇਲੇ ਰੂਹਾਨੀਅਤ ਸਭਾ ਦੇ ਇਸ ਕੋਰਟ ਦੇ ਸੁਪਰੀਮ ਕੋਰਟ ਦੇ ਜੱਜ ਹੋ, ਸਾਰੀ ਸੰਗਤ ਜਿਹੜੀ ਬੈਠੀ ਹੋ, ਵੀ ਇਹਨੇ ਸੰਤਾਂ ਨੂੰ ਬਣਾਇਆ ਮੁਜ਼ਰਮ ਅਤੇ ਹੁਣ ਮੈਂ ਇਹਨੂੰ ਮੁਜ਼ਰਮ ਸਾਬਤ ਕਰਨਾ, ਵੀ ਦੋਨਾਂ 'ਚੋਂ ਜਿਹੜਾ ਸਜ਼ਾ ਦਾ ਹੱਕਦਾਰ ਹੋਵੇ ਸਜ਼ਾ ਇੱਥੇ ਦੇ ਦਿਓ, ਚਾਹੇ ਹਰੀ ਸਿੰਘ ਹੋਵੇ ਚਾਹੇ ਇਹ ਹੋਵੇ। ਉਹ ਦੇਖੇ ਵੀ ਇਹ ਕੀ ਹੋਣ ਲੱਗ ਗਿਆ, ਮੀਡੀਆ ਵਾਲੇ ਨੋਟ ਕਰਨ ਲੱਗ ਗਏ ਗੱਲਾਂ, ਉਹਨਾਂ ਨੂੰ ਤਾਂ ਮਸਾਲਾ ਚਾਹੀਦਾ ਹੁੰਦਾ ਹੈ। ਮੈਂ ਕਿਹਾ ਜੀ ਦੇਖੋ ਪਹਿਲਾ ਜਵਾਬ, ਇਹਨੇ ਐਡਾ ਹੱਥ ਕਰਕੇ ਢਿੱਡ ਕਿਹਾ ਵੀ ਐਡੀਆਂ ਐਡੀਆਂ ਗੋਕੜਾਂ। ਮੈਂ ਕਿਹਾ ਜੀ ਫੀਤਾ ਲਿਆਓ, ਪਹਿਲਾਂ ਤਾਂ ਇਹਦਾ ਢਿੱਡ ਮਿਣੋ ਫਿਰ ਮੇਰਾ ਮਿਣੋ। ਮੇਰੇ ਨਾਲ ਚਾਰ ਗੁਣਾ ਵੱਡਾ ਸੀ ਉਹਦਾ ਢਿੱਡ, ਪਹਿਲਾਂ ਤਾਂ ਇਹਦੇ 'ਚ ਫਸ ਗਿਆ, ਉਹ ਚਾਰ ਗੁਣਾ ਵੱਡਾ ਇਹਦਾ ਢਿੱਡ ਮੇਰੇ ਨਾਲ, ਮਿਣੋ ਫਿਰ ਕਰਿਓ ਢਿੱਡ ਦਾ ਫੈਸਲਾ। ਫਿਰ ਮੈਂ ਕਿਹਾ ਇਹਦੀ ਲੱਤ ਮਿਣੋ, ਮੇਰੀ ਲੱਤ ਮਿਣ ਲਓ, ਅਤੇ ਉਹਦੇ ਵਿੱਚ ਵੀ ਉਹਦੀਆਂ ਲੱਤਾਂ ਬਾਲੀਆਂ ਹੀ ਭਾਰੀ ਸੀ। ਮੈਂ ਕਿਹਾ ਰਹੀ ਹੁਣ ਗੱਲ ਇਹ ਗੱਡੀ ਦੀ, ਇਹ ਕਹਿੰਦੇ ਲੰਮੀਆਂ ਲੰਮੀਆਂ ਗੱਡੀਆਂ ਨੇ ਇਹਨਾਂ ਦੇ ਕੋਲ। ਮੈਂ ਕਿਹਾ ਸਰਦਾਰਾ ਕੰਨ ਖੋਲ੍ਹ ਕੇ ਗੱਲ ਸੁਣ ਲਾ, ਵੀ 1971-72 ਦੀ ਮੇਰੀ ਜਮ੍ਹਾਂਬੰਦੀ ਪੜ੍ਹ, ਮੈਂ ਰੈਵਨਿਊ ਰਿਕਾਰਡ ਦੇ ਨਾਲ ਤੇਰੇ ਨਾਲ ਗੱਲ ਕਰਨ ਲੱਗਿਆ, ਮੇਰੀ ਜਮ੍ਹਾਂਬੰਦੀ ਪੜ੍ਹ। ਮੇਰੇ ਕੋਲ 50 ਏਕੜ ਜ਼ਮੀਨ ਸੀ, ਬਲਕਿ ਉੱਪਰ ਸੀ ਕੁਛ ਮਰਲੇ, ਸਾਰੀ ਜ਼ਿੰਦਗੀ ਹੋਰ ਕੋਈ ਕੰਮ ਨਹੀਂ ਕੀਤਾ, ਪੰਥ ਦੇ ਸੇਵਕ ਬਣ ਕੇ ਚੱਲਿਆ, ਅੱਜ 25 ਕਿੱਲਿਆਂ ਤੋਂ ਕੁਛ ਮਰਲੇ ਘੱਟ ਮਿਲੂਗੀ, ਹੁਣ ਦਾ ਰਿਕਾਰਡ ਦੇਖ ਲਿਆ ਮੇਰਾ। ਤੂੰ ਕਹਿੰਦਾ ਇਹਨਾਂ ਲੋਕਾਂ ਨੇ ਜਾਇਦਾਦਾਂ ਬਣਾਉਣੀਆਂ ਅਤੇ ਲੰਮੀਆਂ ਗੱਡੀਆਂ, ਤੈਨੂੰ ਕੋਈ ਟੱਕਰਿਆ ਨਹੀਂ ਹੋਣਾ ਹਾਲ ਤਾਈਂ, ਵਿਧ ਪਰੂਫ ਗੱਲ ਕਰ ਮੇਰੇ ਨਾਲ। ਅਤੇ ਦੂਸਰੀ ਗੱਲ ਇਹ ਵੀ ਮੈਨੂੰ ਇਉਂ ਲੱਗਦਾ ਹੈ ਸੱਜਣਾ, ਬਈ ਪ੍ਰਮਾਣ ਤਾਂ ਮੈਂ ਲੱਗਿਆ ਬੜਾ ਮਾੜਾ ਜਿਹਾ ਹੀ ਦੇਣ, ਮੈਨੂੰ ਵੀ ਪਸੰਦ ਨਹੀਂ ਜਿਹੜਾ ਦੇਣ, ਪਰ ਮੇਰੀ ਮਜ਼ਬੂਰੀ ਆ ਵੀ ਮੈਨੂੰ ਦੇਣਾ ਹੀ ਇਹ ਪੈਣਾ। ਮੈਂ ਕਿਹਾ ਜਿਵੇਂ ਪਤੀ ਵਰਤਾ ਔਰਤਾਂ ਜਿਹੜੀਆਂ ਬੀਬੀਆਂ ਪਤੀ ਵਰਤਾ ਹੋਣ, ਜਿਹੜਾ ਪਤੀ ਨੂੰ ਪਰਮੇਸ਼ਰ ਸਮਝਦੀਆਂ ਹੋਣ, ਅਤੇ ਜਿਹਨਾਂ ਦੀ ਬਾਤ ਗੁਰੂ ਗ੍ਰੰਥ ਸਾਹਿਬ ਦੇ ਮਹਾਰਾਜ ਦੇ ਅੰਦਰ ਅੰਕਿਤ ਹੈ, ਸੀਲ ਸੰਜਮ ਤਰੈ ਆਗਿਆ ਮਾਨੈ, ਤਿਸ ਨਾਰੀ ਕੋ ਦੁੱਖ ਨਾ ਜ਼ਮਾਨੈ, ਕਹੋ ਨਾਨਕ ਜਿਨ ਪ੍ਰਭ ਪਰਮੇਸ਼ਰ ਕਰ ਜਾਣਿਆ, ਧਨ ਸਤੀ ਦਰਗਹਿ ਪ੍ਰਵਾਨੈ। ਬਈ ਪਤੀ ਵਰਤਾ ਔਰਤਾਂ ਹੋਣ, ਅਤੇ ਉੱਥੇ ਕੋਈ ਆ ਜਾਵੇ ਬੇਸਵਾ ਬਿਵਿਚਾਰਨੀ ਔਰਤ, ਉਹ ਕਹੇ ਵੀ ਮੈਂ ਅੱਜ ਤੁਹਾਨੂੰ ਲੈਸਨ ਦਿਉਂਗੀ ਪਤੀ ਵਰਤਾ ਧਰਮ ਦਾ। ਮੈਂ ਕਿਹਾ ਪ੍ਰੋਫੈਸਰ ਸਾਹਿਬ ਮੈਨੂੰ ਤਾਂ ਤੇਰਾ ਉਪਦੇਸ਼ ਇਉਂ ਲੱਗਿਆ, ਕਿਉਂਕਿ ਤੇਰੀ ਦਾੜੀ ਕੱਟੀ ਅਤੇ ਉਹਨੂੰ ਰੰਗ ਲਾਇਆ ਹੋਇਆ, ਗੁਰਮਤਿ ਕਿੱਥੇ ਆ ਤੇਰੇ ਕੋਲ? ਮੈਂ ਉੱਥੇ ਸਲੋਕ ਗੁਰੂ ਸਾਹਿਬ ਜੀ ਦਾ ਸ਼ਬਦ ਸੁਣਾ ਦਿੱਤਾ। ਉਹ ਮੀਡੀਆ ਵਾਲੇ ਇਹੋ ਜਿਹੇ ਦੇਖੇ ਭਾਈ, ਉਹਨਾਂ ਨੇ ਐਸੀ ਗੱਲ ਚੱਕੀ, ਉਹ ਇੰਡੀਆ ਦੇ ਮੀਡੀਆ 'ਚ ਬਹਿ ਕੇ ਜੀ ਰੰਧਾਵੇ ਵਾਲੇ ਨੇ ਪ੍ਰੋਫੈਸਰ ਨੂੰ ਖਰੀਆਂ ਖਰੀਆਂ ਸੁਣਾਈਆਂ। ਮੈਂ ਕਿਹਾ ਹੋਰ ਮੈਂ ਕਿਸੇ ਦੇ ਮਾਂ ਤਾਂ ਨਹੀਂ ਪੱਟਿਆ, ਇਹਨਾਂ ਗੱਲਾਂ ਕਰਕੇ ਮੇਰਾ ਵਿਰੋਧ ਹੋ ਜਾਂਦਾ, ਹੋਰ ਤਾਂ ਕੋਈ ਗੱਲ ਨਹੀਂ ਹੈ, ਪਰ ਇਹ ਗੱਲਾਂ ਕਰਨੀਆਂ ਪੈਂਦੀ। ਇਸ ਕਰਕੇ ਸਾਧ ਸਿੰਘ ਜੀ ਖਾਲਸੇ ਨੂੰ ਸ਼ਸਤਰਧਾਰੀ ਬਣਾਇਆ, ਜਿੱਥੇ ਖਾਲਸੇ ਨੂੰ ਸ਼ਸਤਰ ਦਿੱਤੇ ਉੱਥੇ ਨਾਮ ਦਾ ਖੰਡਾ ਵੀ ਦਿੱਤਾ, ਇਹ ਜ਼ਰੂਰੀ ਹੈ। ਅਤੇ ਹੁਣ ਜਿਹੜੀ ਨਾਮ ਦੀ ਗੱਲ ਹੈ, ਕਿਉਂਕਿ ਲੜੀਵਾਰ ਕਥਾ ਜਿਹੜੀ ਚੱਲ ਰਹੀ ਹੈ, ਇਹ ਵੇਲੇ ਤਾਂ ਉਹ ਕਰਨੀ ਪੈਂਦੀ ਹੈ। ਸ਼ਾਮ ਦੇ ਵਕਤ ਕੁਝ ਖਾਲਸੇ ਵੱਲੋਂ ਹੁਕਮ ਹੋ ਰਿਹਾ ਹੈ ਅਤੇ ਉਹ ਹੁਣ ਇਹ ਚੋਣ ਕਰਨਗੇ। ਆਹ ਹਫ਼ਤਾ ਤਾਂ ਸ਼ਰਧਾ ਦੇ ਉੱਤੇ ਹੀ ਆਪਣਾ 7 ਦਿਨ ਲੰਘ ਗਏ ਨੇ ਆਪਣੇ, ਹੁਣ ਅੱਗੇ ਇਹਨਾਂ ਸਿੰਘਾਂ ਦੀ, ਪ੍ਰਬੰਧਕਾਂ ਦੀ, ਗੁਰਮੁਖਾਂ ਦੀ ਮਰਜ਼ੀ ਦੇ ਅਨੁਸਾਰ ਸ਼ਾਮ ਦੀ ਕਥਾ ਜੋ ਚਾਹੁਣਗੇ ਹੋ ਜਾਏਗੀ। ਅਤੇ ਨਾਮ ਦੀ ਕਥਾ 7 ਦਿਨ ਘੱਟੋ ਘੱਟ ਚਾਹੀਦੇ ਹੈ, ਉਹਦੇ 'ਚ ਗੱਲਾਂ ਕੀ ਆਉਣਗੀਆਂ, ਨਾਮ ਦੀ ਪਰਿਭਾਸ਼ਾ ਕੀ ਹੈ, ਇਹ ਸਵਾਲ ਹੈ, ਨਾਮ ਕਹਿੰਦੇ ਕੀ ਉਹਨਾਂ ਨੂੰ, ਤਾਂ ਕਿ ਲੋਕ ਟਪਲਾ ਨਾ ਖਾਣ, ਸਭ ਨੂੰ ਗਿਆਨ ਹੋ ਜਾਵੇ ਵੀ ਨਾਮ ਦੀ ਪਰਿਭਾਸ਼ਾ ਕੀ ਹੁੰਦੀ ਹੈ। ਫਿਰ ਨਾਮ ਦੀਆਂ ਸਟੇਜਾਂ ਕਹਿਣ, ਜਦੋਂ ਕਿ ਵੇਦਾਂ ਸ਼ਾਸਤਰਾਂ ਦੇ ਚਾਰੇ ਲਿਖੀਆਂ ਮੈਨ ਬੈਖਰੀ ਮਧੋਂ ਪਸੰਤੀ ਪਰਾ, ਇਸ ਤੋਂ ਅੱਗੇ ਕੱਖ ਨਹੀਂ ਮਿਲਦਾ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਦੇ ਹਾਂ, 6 ਅਵਸਥਾ ਹੋਰ ਮਿਲਦੀਆਂ ਨੇ ਇਹ ਤੋਂ ਬਿਨਾਂ, 4 ਤਾਂ ਇਹ ਹੈਗੀਆਂ, 10 ਅਵਸਥਾ। ਔਰ ਕਿਹੜੀ ਅਵਸਥਾ ਦੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਿਸ ਤੁਕ ਦੇ ਅੰਦਰ ਉਸ ਅਵਸਥਾ ਦੀ ਵਿਆਖਿਆ ਕੀਤੀ ਹੋਈ ਹੈ, ਇਹ ਲੰਮੀ ਗੱਲ ਹੈ, ਸਿਰਫ ਮੈਂ ਆਪ ਜੀ ਨੂੰ ਦੱਸੇ ਰਿਹਾ ਹੈ, ਨਾਮ ਦੀ ਗੱਲ ਨਹੀਂ ਕਰ ਰਿਹਾ। ਉਸ ਤੋਂ ਬਾਅਦ ਫਿਰ ਵਾਹਿਗੁਰੂ ਗੁਰਮੰਤਰ ਸਾਰਿਆਂ ਨਾਮਾਂ 'ਚੋਂ ਸ੍ਰੇਸ਼ਟ ਕਿਉਂ ਹੈ, ਫਿਰ ਵਾਹਿਗੁਰੂ ਮੰਤਰ ਦੇ ਮਹਾਰਾਜ ਸਾਹਿਬ ਜੀ ਨੇ ਮਹਾਤਮ ਕੀ ਦੱਸੇ ਨੇ, ਇਹਦੀ ਬਣਤਰ ਕਿਵੇਂ ਬਣੀ, ਕੀ ਇਹ ਸਾਡੇ ਗੁਰੂ ਸਾਹਿਬ ਨੇ ਅੱਖਰ ਜੋੜੇ, ਨਹੀਂ, ਜਿਹਨੇ ਸੰਸਾਰ ਪੈਦਾ ਕੀਤਾ ਵਾਹਿਗੁਰੂ ਮੰਤਰ ਉਸ ਨੇ ਬਣਾਇਆ, ਇਹ ਗੱਲ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਪ੍ਰਗਟ ਕੀਤੀ। ਰਿਸ਼ੀਕੇਸ਼ ਦੇ ਅੰਦਰ ਇੱਕ ਵਾਰ ਵਿਦਵਾਨਾਂ ਦੀ ਸਭਾ ਇਕੱਠੀ ਹੋਈ ਕੁੰਭ ਦੇ ਵੇਲੇ ਦੇ ਉੱਤੇ, ਪ੍ਰਾਚੀਨ ਸਮੇਂ ਦੀ ਗੱਲ ਕਰਦਾ, ਸਮਾਂ ਲੰਘਿਆ, ਅਤੇ ਉੱਥੇ ਉਹ ਸਭਾਜਿਤ ਮਹਾਤਮਾ, ਇੱਕ ਵਿਦਵਾਨ 12 ਸਾਲ ਬਾਅਦ ਸਭਾਜਿਤ ਮਹਾਤਮਾ ਇੱਕ ਫਿਰ ਉਹ ਚੋਣ ਕਰਦੇ ਆ, ਉਹਨਾਂ ਦਾ ਤਰੀਕਾ ਆਪਣਾ ਹੀ ਹੈ। ਉਹ ਫਿਰ ਸੁਰਤੀਆਂ ਸਿਮਰਤੀਆਂ ਦੇ ਪ੍ਰਵਾਨ ਇੱਕ ਵਿਸ਼ਾ ਦੇ ਦਿੰਦੇ ਆ ਅਤੇ ਇਹਨੂੰ ਸਿੱਧ ਕਰ ਗਈ, ਅਤੇ ਦੂਸਰੇ ਨਾਲ ਬਹਿਸ ਕਰਾਉਂਦੇ ਨੇ, ਜਿਹੜਾ ਹੌਲੀ ਹੌਲੀ ਜਿੱਤਦਾ ਜਿੱਤਦਾ ਸਾਰੀਆਂ ਸਿਵਾ ਨੂੰ ਜਿੱਤਦਾ ਜਿੱਤਦਾ, ਅਤੇ ਬਾਕੀ ਕੋਈ ਵੀ ਵਿਦਵਾਨ ਨਾ ਐਸਾ ਹੋਵੇ ਜਿਹਨੂੰ ਨਾ ਜਿੱਤਿਆ ਹੋਵੇ ਅਤੇ ਉਹਨੂੰ ਕਿਸੇ ਨੇ ਨਾ ਜਿੱਤਿਆ ਹੋਵੇ, ਉਹਨੂੰ ਫਿਰ ਉੱਚੇ ਥਾਂ 'ਤੇ ਬਿਠਾ ਕੇ ਸਭਾ ਜਿੱਤ ਦਾ ਖਿਤਾਬ ਦੇ ਕੇ ਉਹਦਾ ਸਨਮਾਨ ਕਰਦੇ। ਅਤੇ ਉੱਥੇ ਮਹਾਤਮਾ ਲਛਮਣ ਦੇਵੋ ਦਾ ਨਾਂ ਸਭਾ ਜਿੱਤ, ਉਹਨੂੰ ਖਿਤਾਬ ਮਿਲਿਆ। ਉਹ ਸਭਾ ਜਿੱਤ ਮਹਾਤਮਾ ਜਿਹੜਾ ਸੀ ਅਤੇ ਵਿਦਵਾਨ ਸੀ ਬਹੁਤ ਵੱਡਾ। ਇੱਕ ਦਿਨ ਇਹ ਵਿਸ਼ੇ 'ਤੇ ਚਰਚਾ ਹੋਈ ਕਿ ਕਲਯੁੱਗ ਦੇ ਅੰਦਰ ਪਰਮਾਤਮਾ ਦਾ ਸਭ ਤੋਂ ਸ੍ਰੇਸ਼ਟ, ਪਵਿੱਤਰ ਔਰ ਜਲਦੀ ਕਲਿਆਣ ਕਰਨ ਵਾਲਾ ਕਿਹੜਾ ਨਾਮ ਹੋ ਸਕਦਾ ਹੈ। ਇਹ ਚਰਚਾ ਹੋਈ ਵਿਦਵਾਨਾਂ ਦੀ, ਲਾਭਦਾਇਕ ਹੈ ਬਾਲੇ, ਕਿਉਂਕਿ ਨਾਮ ਦੇ ਬਾਰੇ ਵਿਚਾਰ ਹੋ ਜਾਏਗੀ, ਆਪਾਂ ਨੂੰ ਮਿਲੇਗਾ ਵੀ ਕੁਛ। ਅਤੇ ਉਹ ਨਾਮ ਕਿਹੜਾ ਹੈ? ਸੰਨਿਆਸੀ ਬੋਲੇ, ਕਹਿੰਦੇ ਉਹ ਨਾਮ ਸੋਹੰਗ ਹੈ। ਉਹ ਕਹਿਣ ਲੱਗੇ ਤਾਂ ਸਤਿਯੁਗ ਦਾ ਸੀ, ਕੱਟ ਦਿੱਤਾ ਦੂਸਰੇ ਵਿਦਵਾਨ ਨੇ, ਇਹ ਹੁਣ ਨਿਕਲ ਯੁੱਗ ਦਾ ਨਹੀਂ ਹੈ। ਅਤੇ ਓਮ ਨਮੋ ਵਾਸਦੇਵ ਹੈ, ਇਹ ਵੀ ਕਹਿੰਦੇ ਜੀ ਸਤਿਯੁਗ ਦਾ ਹੈ। ਰਾਮ ਰਾਮ ਜੀ ਫਲਾਣੇ ਯੁੱਗ ਦਾ, ਹਰੀ ਫਲਾਣੇ ਯੁੱਗ ਦਾ, ਕੱਟਿੰਗ ਇੱਕ ਦੂਜੇ ਦੀ ਕਟਾ ਵੱਡੀ ਹੁੰਦੀ ਰਹੀ। ਅਖੀਰ ਦੇ ਵਿੱਚ ਹੱਥ ਖੜੇ ਕਰ ਦਿੱਤੇ, ਕਹਿੰਦੇ ਜੀ ਹੁਣ ਲਛਮਣ ਦੇਵ ਜੀ ਤੁਸੀਂ ਹੁਣ ਇਹਦਾ ਹੁਣ ਫੈਸਲਾ ਦਿਓ ਅਤੇ ਤੁਸੀਂ ਨਿਰਣਾ ਕਰੋ। ਉਹ ਕਹਿਣ ਲੱਗਾ ਵੀ ਮੈਂ ਪਹਿਲਾਂ ਇਹ ਫੈਸਲਾ ਦੇਣ ਤੋਂ ਪਹਿਲਾਂ, ਕਿਉਂਕਿ ਉਦੋਂ ਬਾਅਦ ਕੋਈ ਗੱਲ ਰਹਿ ਨਹੀਂ ਜਾਣੀ, ਤੁਹਾਨੂੰ ਕਿਸੇ ਨੂੰ ਭੁਲੇਖਾ ਨਾ ਰਹਿ ਜਾਏ, ਮੈਂ ਆਪਣਾ ਪਰਿਚਾ ਦੇਣਾ ਪਹਿਲਾਂ ਵੀ ਮੈਂ ਜਿਹੜੇ ਮਤ ਦਾ ਸਾਧੂ ਹਾਂ, ਸਾਡੇ ਮਤ ਵਿੱਚ ਸੋਹੰਗ ਜਾਪ ਹੀ ਕੀਤਾ ਜਾਂਦਾ, ਮੈਂ ਸੋਹੰਗ ਜਪਦਾ। ਇਹ ਮੈਂ ਤੁਹਾਨੂੰ ਇਸ ਕਰਕੇ ਕਿਹਾ ਵੀ ਮੇਰਾ ਫੈਸਲਾ ਪੱਖਪਾਤ ਵਾਲਾ ਨਾ ਤੁਹਾਨੂੰ ਲੱਗੇ ਵੀ ਪੱਖਪਾਤ ਵਾਲਾ, ਮੈਂ ਸੋਹੰਗ ਜਪਦਾ, ਇਹੀ ਜਪਦਾ ਰਹਾਂਗਾ। ਪਰ ਜਿਹੜਾ ਨਾਮ ਕਲਯੁੱਗ ਦੇ ਵਿੱਚ ਸਭ ਤੋਂ ਸੁਪਰੀਮ ਹੈ, ਜਿਹਦੇ ਵਰਗਾ ਚਾਰ ਯੁੱਗਾਂ 'ਚ ਨਾਮ ਕੋਈ ਨਹੀਂ, ਉਹ ਕਹਿੰਦਾ ਸੰਨਿਆਸੀ ਉਹ ਨਾ ਤਾਂ ਹੈ ਤੁਹਾਡੇ ਕੋਲ, ਨਾ ਵਿਰਾਗੀ ਉਹ ਤੁਹਾਡੇ ਕੋਲ ਹੈ, ਨਾ ਵੈਸ਼ਨ ਮਤ ਵਾਲੇ ਉਹ ਤੁਹਾਡੇ ਕੋਲ ਹੈ। ਕਹਿੰਦਾ ਉਹ ਮੰਤਰ ਇਕੱਲੇ ਸਿੱਖਾਂ ਦੇ ਕੋਲ ਹੈ। ਸਾਰੇ ਹੈਰਾਨ ਹੋ ਕੇ ਕਹਿਣ, ਕਹਿੰਦਾ ਮੈਂ ਇਸ ਕਰਕੇ ਕਿਹਾ ਵੀ ਕਿਤੇ ਤੁਸੀਂ ਇਹ ਨਾ ਸੋਚੋ ਮੈਂ ਸਿੱਖਾਂ ਦਾ ਪੱਖ ਕਰਕੇ ਫੈਸਲਾ ਰਹੇ ਨਾ, ਆਖੇ ਜੀ ਉਹ ਦੱਸੋ ਕਿਹੜਾ ਹੈ? ਉਹ ਕਹਿੰਦੇ ਵਾਹਿਗੁਰੂ ਮੰਤਰ ਹੈ, ਇਦੋਂ ਵੱਡਾ ਕੋਈ ਸੰਸਾਰ ਦੇ ਅੰਦਰ ਪਰਮਾਤਮਾ ਦਾ ਜਾਪ ਨਹੀਂ। ਵਾਹਿਗੁਰੂ ਗੁਰ ਮੰਤਰ ਹੈ ਜਪ, ਹਉਮੈ ਖੋਈ, ਹਉਮੈ ਨੂੰ ਨਿਵਰਤ ਕਰਨ ਵਾਲੀ। ਔਰ ਇਸ ਨੂੰ ਜਪਣ ਦਾ ਜਿਹੜਾ ਅਹਿਸਾਸ ਜੀ, ਅਤੇ ਕੁਝ ਲੋਕ ਇੱਥੇ ਆ ਕੇ ਬੜਾ ਟਪਲਾ ਖਾਂਦੇ ਹੈ, ਬੜੀ ਸਾਡੀ ਨਾਜ਼ੁਕ ਹਾਲਤ ਹੋ ਜਾਂਦੀ ਹੈ। ਉਹ ਕਹਿਣਗੇ ਜੀ ਨਾਮ ਤਾਂ ਠੀਕ ਹੈ, ਪੰਜ ਪਿਆਰਿਆਂ ਨੇ ਦਿੱਤਾ, ਪਰ ਪੰਜ ਪਿਆਰਿਆਂ ਨੇ ਆਖੇ ਤੁਹਾਨੂੰ ਜੁਗਤੀ ਥੋੜ੍ਹੀ ਦੱਸੀ ਹੈ, ਦੇਖੋ ਤੁਸੀਂ ਤਰੀਕਾ ਕੈਸਾ ਵਧੀਆ ਇਹਨਾਂ ਲੋਕਾਂ ਦਾ, ਤੁਹਾਨੂੰ ਜੁਗਤੀ ਦਾ ਨਹੀਂ ਦੱਸੀ। ਅਤੇ ਉਹ ਜੁਗਤੀ ਦੱਸਣਗੇ ਸਾਡੇ ਸੰਤ, ਤੁਸੀਂ ਆਓ ਤੁਹਾਨੂੰ ਉੱਥੇ ਲੈ ਕੇ ਚੱਲਦੇ ਹਾਂ। ਇੱਕ ਵਾਰੀ ਲੈ ਕੇ ਚਲੇ ਜਾਣ, ਮੁੜ ਕੇ ਗੁਰੂ ਗ੍ਰੰਥ ਸਾਹਿਬ ਜੋਗਾ ਛੱਡਦੇ ਨਹੀਂ, ਫਿਰ ਇੱਥੇ ਆਉਣ ਜੋਗਾ ਨਹੀਂ ਰਹੂੰਗਾ, ਮੁੜ ਕੇ ਉੱਥੇ ਜੋਗੇ ਰਹਿ ਜੂ, ਇਹ ਕੋਈ ਗੁਰਮਤ ਨਹੀਂ। ਇੱਕ ਥਾਂ ਮੇਰੇ ਯਾਦ ਹੈ, ਸੰਤ ਬਾਬਾ ਜਰਨੈਲ ਸਿੰਘ ਜੀ ਉਹ ਲੈਕਚਰ ਕਰ ਰਹੇ ਸਨ ਖੜ੍ਹੇ, ਮੈਂ ਉਸ ਸਥਾਨ ਦਾ ਵੀ ਨਾਂ ਨਹੀਂ ਲੈਂਦਾ ਕਿਉਂਕਿ ਪਿਆਰ ਵਾਲੀ ਨੇ ਸਾਰੇ ਐਵੇਂ ਕਾਹਨੂੰ, ਅਤੇ ਅਪਮਾਨ ਵਾਲੀ ਗੱਲ ਬਣਦੀ ਆ ਵੀ ਸਾਡੀ ਮਿੱਟੀ ਕੁੱਟ ਰਿਹਾ ਬੈਠਾ, ਪਰ ਗੱਲ ਸੱਚ ਹੋਈ ਵੀ ਹੈ। ਉੱਥੇ ਮਹਾਂਪੁਰਸ਼ਾਂ ਨੇ ਬੋਲਿਆ ਰਹਿਤ ਬਹਿਤ 'ਤੇ, ਮੈਨੂੰ ਬੁਖਾਰ ਹੋਇਆ ਸੀ, ਮੈਂ ਇੱਕ ਮੇਰਾ ਵਿਦਿਆਰਥੀ ਰਹਿੰਦਾ ਸੀ ਉਸ ਅਸਥਾਨ 'ਤੇ ਡੇਰੇ 'ਚ, ਮੇਰੇ ਕੋਲ ਪੜ੍ਹ ਕੇ ਗਿਆ ਸੀ, ਮੈਂ ਉਹਦੇ ਪਲੰਘੇ 'ਤੇ ਪਿਆ, ਸੰਤਾਂ ਦੀ ਗੱਲ ਵੀ ਸੁਣੀ, ਅਤੇ ਉਹ ਮਹਾਤਮਾ ਦੇ ਸ਼ੇਸ਼ ਬੁੜਬੁੜ ਕਰਦੇ ਜਦੋਂ ਕਮਰੇ 'ਚ ਵੜੇ, ਮੇਰੀ ਰਜਾਈ ਲਈ ਹੋਈ ਸੀ, ਕਹਿੰਦੇ ਲੈ ਇਹ ਭਿੰਡਰਾਂ ਵਾਲਾ ਕਈ ਜਿਹੀਆਂ ਗੱਲਾਂ ਕਰੀ ਜਾਂਦਾ। ਉਹ ਮੇਰਾ ਵੀ ਕੰਨ ਉੱਧਰ ਨੂੰ ਹੋ ਗਿਆ, ਮੈਂ ਕਿਹਾ ਵੀ ਮਾੜੀ ਗੱਲ ਤਾਂ ਕੋਈ ਨਹੀਂ ਕਰੀ ਸੰਤਾਂ ਨੇ, ਇਹੀ ਕਿਹਾ ਵੀ ਕਿਰਪਾਨ ਪਾਉਣੀ ਚਾਹੀਦੀ, ਉਹ ਕਿਰਪਾਨ ਨਹੀਂ ਸੀ ਪਾਉਂਦੇ, ਗੱਲ ਤਾਂ ਇੰਨੀ ਗਈ। ਕਹਿੰਦਾ ਲਓ ਕਿਰਪਾਨ ਨਾਲ ਕਿਹੜਾ ਕਲਿਆਣ ਹੋ ਜਾਂਦੀ ਹੈ, ਦੂਸਰੀ ਗੱਲ ਇਹ ਕਹੀ ਉਹਨੇ। ਉਹ ਤੀਸਰਾ ਕਹਿੰਦਾ ਦੇਖੋ ਜੀ ਬਈ ਕਿਰਪਾਨ ਜਿਹੜੀ ਹੈ ਕੋਈ ਜ਼ਰੂਰੀ ਨਹੀਂ ਹੈਗੀ, ਨਾਮ ਜਪਣਾ ਜ਼ਰੂਰੀ ਹੈ ਵਿਆਖਿਆ। ਅਤੇ ਤੀਸਰਾ ਬੋਲਿਆ ਕਹਿੰਦਾ ਦੇਖੋ ਜੀ ਆਪਾਂ ਤਾਂ ਬਾਬੇ ਨਾਨਕ ਦੇ ਸਿੱਖ ਹੈ, ਅਸੀਂ ਤਾਂ ਗੁਰੂ ਗੋਬਿੰਦ ਸਿੰਘ ਦੇ ਹੈ ਹੀ ਨਹੀਂ। ਮੈਂ ਕਿਹਾ ਵੀ ਹੁਣ ਤਾਂ ਰਜਾਈ ਲਾਉਣੀ ਪਊਗੀ ਵੀ ਹੁਣ ਕੀ ਕਰੀਏ, ਹੁਣ ਤਾਂ ਬੇਵਾਹ ਹੋ ਗਈ ਵੀ ਬੁਖਾਰ ਆਪਣੀ ਥਾਂ 'ਤੇ ਹੈ। ਮੈਂ ਰਜਾਈ ਮਾਰੀ ਭਗਾ ਕੇ, ਮੈਂ ਭਾਈ ਕਿਹੜਾ ਗੁਰੂ ਨਾਨਕ ਵਾਲਾ ਸਿੱਖ ਤੁਹਾਡੇ 'ਚ? ਕਹਿੰਦਾ ਜੀ ਮੈਂ ਹਾਂ। ਮੈਂ ਕਿਹਾ ਗੁਰੂ ਨਾਨਕ ਦਾ ਸਿੱਖ ਹੈ? ਕਹਿੰਦਾ ਹਾਂ। ਮੈਂ ਕਿਹਾ ਫਿਰ ਐਂ ਕਰ, ਗੁਰੂ ਨਾਨਕ ਨੇ ਕੜਾ ਨਹੀਂ ਪਹਿਨਿਆ, ਇੱਕ ਤਾਂ ਕੜਾ ਲਾ ਕੇ ਰੱਖਦੇ ਇੱਥੇ ਮੇਰੇ ਕੋਲ, ਤੂੰ ਕੜੇ ਦਾ ਕੁਛ ਨਹੀਂ ਲੱਗਦਾ, ਕੜਾ ਤੇਰਾ ਕੀ ਲੱਗਦਾ? ਅਤੇ ਕਛਹਿਰੇ ਦੇ ਥਾਂ ਪਾ ਲੰਗੋਟੀ, ਗੁਰੂ ਨਾਨਕ ਦੇ ਲੰਗੋਟ ਬੰਨਿਆ ਹੁੰਦਾ ਸੀ, ਲਾ ਕਛਹਿਰਾ ਵੀ, ਤੂੰ ਕੀ ਲੱਗਦਾ ਕਛਹਿਰੇ ਦਾ? ਕੰਘਾ ਲਾ ਦੇ। ਉਹ ਦੇਖੇ ਆਲਾ ਦੁਆਲਾ, ਉਹਨੇ ਕਿਹਾ ਵੀ ਆਹ ਭਰਿੰਡਾਂ ਕਿੱਥੋਂ ਲੜਨ ਲੱਗ ਗਈਆਂ ਮੇਰੇ। ਮੈਂ ਕਿਹਾ ਇਹ ਗੱਲਾਂ ਕਰਨ ਦਾ, ਉਹਨਾਂ ਵਿੱਚੋਂ ਇੱਕ ਬੰਦਾ ਬੜਾ ਹੀ ਗਿਆਨਵਾਨ ਸੀ, ਉਹ ਸੰਸਾਰ ਤੋਂ ਚਲਿਆ ਗਿਆ, ਪਰ ਮੈਂ ਸਮਝਦਾ ਵੀ ਉਹਦੇ ਪੱਲੇ ਹੀ ਸੀ ਕੁਛ। ਲਾਲ ਬਹਾਦਰ ਸ਼ਾਸਤਰੀ ਨੂੰ ਵੀ ਨਾਮ ਦੀ ਯੁਗਤੀ ਉਹਨੇ ਬੰਦੇ ਨੇ ਦੱਸੀ ਸੀ, ਦਿਮਾਗ ਬਾਹਲਾ ਖਰਾਬ ਸੀ ਵੀ ਮੇਰੇ ਕੋਲ ਜਿਹੜੀ ਨਾਮ ਦੀ ਯੁਗਤੀ ਹੈ, ਮੈਂ ਲਾਲ ਬਹਾਦਰ ਸ਼ਾਸਤਰੀ ਵੀ ਨਾਮ ਦੱਸਿਆ। ਉਹ ਕਹਿਣ ਲੱਗਾ ਜੀ ਯੁਗਤੀ ਤੋਂ ਬਿਨਾਂ ਨਾਮ ਜਪਿਆ ਸਫਲ ਹੀ ਨਹੀਂ ਹੋ ਸਕਦਾ। ਫਿਰ ਮੈਂ ਕਿਹਾ ਯੁਗਤੀ ਕਿੱਥੋਂ ਮਿਲੂਗੀ? ਕਹਿੰਦਾ ਜੀ ਉਹ ਤਾਂ ਸੰਤਾਂ ਤੋਂ ਹੀ ਮਿਲੂਗੀ। ਮੈਂ ਕਿਹਾ ਗੁਰੂ ਗ੍ਰੰਥ ਸਾਹਿਬ ਤੋਂ ਤਾਂ ਨਹੀਂ ਮਿਲ ਸਕਦੀ? ਕੋਈ ਹੈ ਸੀ ਯੁਗਤੀ ਜਿਹੜੀ ਗੁਰੂ ਗ੍ਰੰਥ ਸਾਹਿਬ 'ਚ ਨਹੀਂ ਲਿਖੀ ਹੋਈ? ਮੈਂ ਕਿਹਾ ਮੈਂ ਤੇਰੇ ਗੱਲਾਂ ਦੇ ਨਾਲ ਸਹਿਮਤ ਨਹੀਂ, ਮੈਂ ਤੈਨੂੰ ਇਸ ਗੱਲ ਤੈਨੂੰ ਸਹਿਮਤ ਕਰਾਂਗਾ ਇੱਕ ਪ੍ਰਮਾਣ ਦੇ ਕੇ ਵੀ ਮੱਛੀ ਪਾਣੀ ਦੇ ਵਿੱਚ ਖੜੀ ਹੋਈ ਜੇ ਭੈ ਪੀਤ ਹੋ ਜਾਏ, ਫਿਰ ਮੂਹਰੇ ਵੀ ਪਾਣੀ ਹੈ, ਸੱਜੇ ਵੀ ਪਾਣੀ ਹੈ, ਖੱਬੇ ਪਾਸੇ ਵੀ ਪਾਣੀ ਹੈ, ਉੱਤੇ ਵੀ ਪਾਣੀ, ਹੇਠਾਂ ਵੀ ਪਾਣੀ, ਪਿੱਛੇ ਵੀ ਪਾਣੀ, ਮੈਂ ਜਾਵਾਂ ਕਿੱਧਰ ਨੂੰ? ਰਸਤੇ ਹੀ ਕੋਈ ਨਹੀਂ ਹੈ। ਹੁਣ ਮੱਛੀ ਵਾਸਤੇ ਕੋਈ ਉੱਥੇ PWD ਵਾਲਾ ਛੜਕੜੀ ਬਣਾ ਕੇ ਦੇਣ ਲੱਗਿਆ ਵੀ ਮੱਛੀ ਮੈਂ ਤੇਰੇ ਵਾਸਤੇ ਨਾ ਸੜਕ ਬਣਾ ਕੇ ਦਿੰਦਾ, ਸਾਡਾ ਮਹਿਕਮਾ ਸੜਕਾਂ ਬਣਾਉਣ ਦਾ, ਔਰ ਨਾਲੇ ਸੜਕਾਂ 'ਤੇ ਮੱਛੀ ਤੁਰਦੀ ਵੀ ਨਹੀਂ ਹੁੰਦੀ, ਮੱਛੀ ਨੂੰ ਕਿਸੇ ਨੇ ਰਸਤਾ ਨਹੀਂ ਬਣਾ ਕੇ ਦਿੱਤਾ ਅੱਜ ਤੱਕ। ਕਿਆ ਮੱਛੀ ਕੋਲ ਰਸਤਾ ਨਹੀਂ ਪਾਣੀ ਵਿੱਚ? ਜਦੋਂ ਮੱਛੀ ਤੁਰੇਗੀ ਰਸਤਾ ਆਪਣੇ ਆਪ ਬਣਦਾ ਚਲਿਆ ਜਾਏਗਾ, ਜਦੋਂ ਕੋਈ ਨਾਮ ਜਪਣਾ ਸ਼ੁਰੂ ਕਰੇਗਾ ਜੁਗਤੀਆਂ ਆਪਣੇ ਆਪ ਆਉਂਦੀਆਂ ਚਲੀਆਂ ਜਾਣਗੀਆਂ। ਜਪੋ ਤਾਂ ਸਹੀ। ਕਹਿੰਦਾ ਜੀ ਮੱਛੀ ਦਾ ਪ੍ਰਮਾਣ ਤਾਂ ਚਲੋ ਠੀਕ ਹੈ ਤੁਸੀਂ ਦੇ ਦਿੱਤਾ, ਪਰ ਮੈਂ ਸਹਿਮਤ ਨਹੀਂ, ਨਾਮ ਜਪਣ ਵਾਲਾ ਪ੍ਰਮਾਣ ਦਿਓ। ਮੈਂ ਕਿਹਾ ਲੈ ਉਹ ਦੇ ਦਿੰਦੇ ਹਾਂ, ਘੱਟ ਹੈ ਗੁਰੂ ਨਾਨਕ ਦੇ ਘਰ ਵਿੱਚ ਕੋਈ? ਮੈਂ ਕਿਹਾ ਇਉਂ ਦੱਸ ਰਾਮਾਨੰਦ ਬਾਰੇ ਜਾਣਦਾ? ਕਹਿੰਦਾ ਜਾਣਦਾ। ਮੈਂ ਕਿਹਾ ਛੂਤ ਛਾਤ ਦੀ ਬਿਮਾਰੀ ਵਾਲੀ ਚਿੰਬੜੀ ਸੀ ਇਹਨੂੰ, ਪਿੱਟ ਚੜ੍ਹਦੀ ਸੀ। ਮੈਂ ਕਿਹਾ ਕਬੀਰ ਰਾਮਾਨੰਦ ਦੇ ਕੋਲ ਗਿਆ ਵੀ ਮੈਨੂੰ ਆਪਣਾ ਸ਼ੇਸ਼ ਬਣਾ ਲੈ। ਉਹ ਕਹਿੰਦਾ ਨਹੀਂ ਤੈਨੂੰ ਨਹੀਂ ਬਣਾਉਣਾ, ਤੂੰ ਜੁਲਾਹ ਹੈ, ਨੀਚ ਜਾਤੀ ਦੇ, ਤੈਨੂੰ ਮੈਂ ਨਾਮ ਨਹੀਂ ਦੇਣਾ। ਅਤੇ ਕਬੀਰ ਸਾਹਿਬ ਬਹੁਤ ਉਦਾਸ ਹੋ ਗਏ। ਅਤੇ ਲਹਿਣਾ ਸਿੰਘ ਨੇ ਉਸ ਪੋਥੀ ਦੇ ਵਿੱਚ ਲਿਖਿਆ ਹੈ, ਕਬੀਰ ਪੰਥੀਆਂ ਦੀ ਪੋਥੀ ਹੈ, ਹੋਰ ਇਤਿਹਾਸ ਨਹੀਂ ਮਿਲਦੀ ਇਹ ਗੱਲ, ਔਰ ਉਸੇ ਪੋਥੀ 'ਚ ਲਿਖਿਆ ਵੀ ਕਬੀਰ ਸਾਹਿਬ ਨੇ ਜਦੋਂ ਉਹਨਾਂ ਦੀ 107 ਵਰੇ ਦੀ ਉਮਰ ਸੀ ਵੀ ਉਹਨੇ ਗੁਰੂ ਨਾਨਕ ਨੂੰ ਗੁਰੂ ਧਾਰਨ ਕੀਤਾ ਅਤੇ ਗੁਰੂ ਨਾਨਕ ਨੇ ਉਸ ਨੂੰ ਸਹਿਯੋਗ ਦੇ ਵਿੱਚ ਲਿਆਂਦਾ, ਰਾਜਯੋਗ, ਹੱਠ ਰੋਜ਼ ਯੋਗ ਦੇ ਵਿੱਚੋਂ, ਔਰ ਉਹਨੇ ਕਿਹਾ ਕਿ ਮੈਨੂੰ ਹੁਣ ਪੂਰਾ ਸਤਿਗੁਰੂ ਮਿਲਿਆ, ਇਹ ਸਾਧੂ ਰੂਪ ਦੇ ਵਿੱਚ ਮਿਲਿਆ, ਇੱਕ ਜੋ ਸਾਧੂ ਮੋਹੇ ਮਿਲਿਆ ਤਿੰਨ ਲੀਆ ਅੰਚਲ ਲਾਇ, ਮੈਨੂੰ ਆਪਣੇ ਪੱਲੇ ਲੈ ਰਿਹਾ, ਕਬੀਰ ਨੇ ਕਿਹਾ। ਕਬੀਰ ਸੱਚਾ ਸਤਿਗੁਰ ਮੈਂ ਮਿਲਿਆ, ਇਹਦਾ ਮਤਲਬ ਗੁਰੂ ਤਾਂ ਮਿਲਿਆ ਸੀ ਪਹਿਲਾਂ, ਸੱਚਾ ਗੁਰੂ ਨਹੀਂ ਸੀ ਮਿਲਿਆ। ਅਤੇ ਕਬੀਰ ਨੂੰ ਆਕਾਸ਼ਬਾਣੀ ਹੁੰਦੀ ਹੈ, ਕਬੀਰ ਦੀ ਉਮਰ ਸੀ ਉਸ ਵੇਲੇ 7 ਵਰਿਆਂ ਦੀ, ਆਕਾਸ਼ਬਾਣੀ ਹੋਈ, ਬੱਚਾ ਅਕਾਲ ਪੁਰਖ ਮਦਦ 'ਤੇ ਆ ਗਿਆ, ਬਈ ਤੂੰ ਨਾਮ ਜਪਣਾ ਚਾਹੁੰਦਾ, ਮਰਿਆਦਾ ਰੱਖਣੀ ਚਾਹੁੰਦਾ ਗੁਰੂ ਧਾਰਨ ਕਰਨ ਦੀ, ਮੈਂ ਤੇਰੀ ਮਦਦ ਕਰਦਾ, ਤੂੰ ਇਸ ਤਰ੍ਹਾਂ ਕਰ, ਇਹ ਗੰਗਾ 'ਤੇ ਨਹਾਉਣ ਜਾਂਦਾ 3 ਵਜੇ ਪਹਿਰ ਦੇ ਤੜਕੇ, ਅਤੇ ਤੂੰ ਜਾ ਕੇ ਉੱਥੇ ਰਸਤੇ 'ਚ ਲੰਮਾ ਪੈ ਜਾ, ਜਦੋਂ ਮੁੜੂਗਾ ਨਾ ਉਸ ਰਸਤੇ, ਉਸੇ ਰਸਤੇ ਦੇ ਵਿੱਚ ਲੰਮਾ ਪੈ ਜਾ, ਤੈਨੂੰ ਗੁਰਮੰਤਰ ਮਿਲ ਜਾਏਗਾ, ਬਸ ਤੈਂ ਇੰਨਾ ਕੰਮ ਕਰਨਾ। 7 ਵਰਿਆਂ ਦਾ ਬੱਚਾ ਪਹਿਰ ਦੇ ਤੜਕੇ ਨਾਮ ਦਾ ਇੱਛਕ ਹੈ, ਨਾਮ ਜਪਣਾ ਚਾਹੁੰਦਾ ਹੈ, ਗੁਰੂ ਧਾਰਨ ਕਰਨਾ ਚਾਹੁੰਦਾ ਹੈ, ਪਰ ਜਾਤੀ ਦਾ ਵਿਤਕਰਾ ਉਸ ਵੇਲੇ ਗੁਰੂ ਨਹੀਂ ਦੇ ਰਿਹਾ। ਅਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਲਿਖਦੇ ਨੇ, ਹੋਏ ਬਰਕਤ ਬਾਨਾਰਸੀ ਰਹਿੰਦਾ ਰਾਮਾਨੰਦ ਗੁਸਾਈ, ਅੰਮ੍ਰਿਤ ਵੇਲੇ ਉੱਠ ਕੇ ਜਾਂਦਾ ਗੰਗਾ ਨਹਾਵਣ ਤਾਈਂ, ਅੱਗੋਂ ਹੀ ਦੇ ਜਾਏ ਕੇ ਲੰਮਾ ਪਿਆ ਕਬੀਰ ਤਥਾਈ ਪੈਰੀ ਟੁੰਬ ਉਠਾਇਆ। ਹੁਣ ਜਦੋਂ ਲੰਘਿਆ ਸੀ ਉਦੋਂ ਤਾਂ ਰਸਤਾ ਸਾਫ਼ ਸੀ, ਖੜਾਵਾਂ ਪਹਿਨੀਆਂ ਹੋਈਆਂ, ਇਸ਼ਨਾਨ ਕਰਿਆ, ਇਸ਼ਨਾਨ ਕਰਕੇ ਤੁਰਿਆ ਆ ਰਿਹਾ, ਰਾਮ ਰਾਮ ਕਰਦਾ ਆ ਰਿਹਾ ਅਤੇ ਪੈਰ ਦੀ ਠੋਕਰ ਵੱਜੀ। ਸਰਦੀ ਦਾ ਮੌਸਮ, ਚੋਟ ਲੱਗੀ ਖੜਾਮ ਦੀ ਲੱਕੜ ਦੀ, ਅਤੇ ਕਬੀਰ ਸਾਹਿਬ ਹੈ ਬੱਚਾ 7 ਵਰਿਆਂ ਦਾ ਹੈ ਕਿ ਕਬੀਰ ਦੀ ਚੀਕ ਨਿਕਲ ਗਈ ਅਤੇ ਰੋ ਪਿਆ। ਅਤੇ ਰਾਮਾਨੰਦ ਉੱਥੇ ਖੜ ਗਿਆ, ਕਹਿੰਦਾ ਇਹ ਕੀ ਅਨਰਥ ਹੋ ਗਿਆ ਸਵੇਰੇ ਸਵੇਰੇ। ਨਾਮ ਜਪਣ ਵਾਲੇ ਦਾ ਹਿਰਦਾ ਬੜਾ ਕੋਮਲ ਹੁੰਦਾ ਹੈ। ਉਹਨੇ ਕਿਹਾ ਬੱਚਾ ਸੀ ਕੋਈ, ਜਾਣ ਲੱਗੀ ਤਾਂ ਰਸਤਾ ਸਾਫ਼ ਸੀ। ਉਹਨੇ ਦਿਲਾਸਾ ਦਿੱਤਾ, ਕਹਿਣ ਲੱਗਾ ਬੱਚਾ ਅੱਖਰ ਜਿਹੜੇ ਲਿਖੇ ਨੇ ਲੈਣਾ ਸੁਣੇ ਮੈਂ ਉਹੀ ਬੋਲਣ ਲੱਗਿਆ ਇਹ ਕਬੀਰ ਪੰਥੀਆਂ ਦੀ ਪੋਥੀ ਦੇ ਵਿੱਚ। ਬੱਚਾ ਰੋਏ ਨਾਹੀਂ, ਬੱਚਾ ਰੋਏ ਨਾਹੀਂ, ਰਾਮ ਕਹੋ। ਕਬੀਰ ਚੁੱਪ ਕਰ ਗਿਆ, ਉਸ ਵੇਲੇ ਨਾਮ ਚਾਹੀਦਾ ਸੀ, ਰਾਮ ਰਾਮ ਦੀ ਧੁਨ ਲਾਈ। ਅਤੇ ਹੁਣ ਅੱਬਲ ਭਗਤ ਕਬੀਰ ਹੈ, ਦੂਜਾ ਰਾਮਾਨੰਦ, ਗੁਰੂ ਦੂਜੇ ਨੰਦ, ਚੇਲਾ ਪਹਿਲੇ ਨੰਬਰ 'ਤੇ ਆ ਗਿਆ। ਲੋਕਾਂ 'ਚ ਰੌਲਾ ਪੈ ਗਿਆ, ਉਹ ਕਬੀਰ ਇੰਨੇ ਲੋਕ ਤੇਰੇ ਮਗਰ ਲੱਗ ਗਏ, ਤੂੰ ਤਾਂ ਨਿਗੁਰ ਹੈ। ਕਹਿੰਦਾ ਕੌਣ ਕਹਿੰਦਾ ਨਿਗੁਰ ਹੈ, ਗੁਰੂ ਵਾਲਾ, ਤੇਰਾ ਗੁਰੂ ਕੌਣ ਹੈ? ਰਾਮਾਨੰਦ। ਅਤੇ ਬ੍ਰਾਹਮਣ ਕਾਂਸੀ ਦੇ ਇਕੱਠੇ ਹੋ ਕੇ ਰਾਮਾਨੰਦ ਦੇ ਜਾ ਕੇ ਉੱਥੇ ਕਮਰ ਵਾਲੀ ਪਾਤੀ, ਕਹਿੰਦੇ ਤੂੰ ਹੁਣ ਇਸ ਨੀਚ ਜਾਤ ਵਾਲਿਆਂ ਨੂੰ ਵੀ ਸ਼ਿਸ਼ ਬਣਾਉਣ ਲੱਗਿਆ, ਮਰਿਆਦਾ ਭੰਗ ਕਰ ਦਿੱਤੀ। ਤਾਂ ਕਹਿੰਦਾ ਕਿਸੇ ਨੇ ਕਿਹਾ ਕਬੀਰ ਨੂੰ ਤੈਂ ਸ਼ਿਸ਼ ਬਣਾਇਆ? ਕਹਿੰਦਾ ਮੈਂ ਕੋਈ ਨਹੀਂ ਬਣਾਇਆ। ਕਬੀਰ ਕਹਿੰਦਾ, ਕਹਿੰਦਾ ਲਿਆਓ ਕਰੋ ਮੋਹਨ ਦੀ, ਲੈ ਆਉਂਦਾ। ਕਬੀਰ ਜਿਸ ਵੇਲੇ ਆਇਆ ਸਾਹਮਣੇ, ਕਹਿਣ ਲੱਗੇ ਉਹ ਤੂੰ ਝੂਠ ਬੋਲ ਰਿਹਾ। ਕਹਿੰਦਾ ਨਾ ਜੀ, ਮੈਂ ਕੋਈ ਝੂਠ ਨਹੀਂ ਬੋਲਦਾ, ਗੁਰੂ ਕੌਣ ਹੈ ਤੇਰਾ? ਕਹਿੰਦੇ ਜੀ ਤੁਸੀਂ, ਮੈਂ ਤੈਨੂੰ ਗੁਰਮੰਤਰ ਕਦੋਂ ਦਿੱਤਾ? ਕਹਿੰਦੇ ਜੀ ਦਾਤਿਆਂ ਦਾ ਸੁਭਾਅ ਹੀ ਹੁੰਦਾ ਵੀ ਦੇ ਕੇ ਭੁੱਲ ਜਾਂਦੇ ਆ, ਦਿੱਤਾ ਤਾਂ ਤੁਸੀਂ ਹੋਈ ਆ ਪਰ ਤੁਸੀਂ ਭੁੱਲ ਗਏ, ਮੈਂ ਯਾਦ ਕਰਾਵਾਂ। ਫਲਾਨੇ ਸਮੇਂ ਤੁਸੀਂ ਗੰਗਾ 'ਤੇ ਨਹਾ ਕੇ ਆ ਰਹੇ ਸੀ, ਤੁਹਾਡੀ ਪੈਰ ਦੀ ਖੜਾਮ ਦੀ ਠੋਕਰ ਵੱਜੀ ਸੀ ਕਿਸੇ ਬੱਚੇ ਨੂੰ? ਕਹਿੰਦੇ ਹਾਂ ਵੱਜੀ ਸੀ। ਕਹਿੰਦੇ ਫਿਰ ਉਹ ਬੱਚਾ ਰੋਇਆ ਸੀ? ਕਹਿੰਦੇ ਰੋਇਆ ਸੀ। ਤੁਸਾਂ ਕੀ ਕਿਹਾ? ਕਹਿੰਦੇ ਮੈਂ ਕਿਹਾ ਬੱਚਾ ਰੋਏ ਨਾਹੀਂ, ਆਰਾਮ ਕਹੋ। ਕਹਿੰਦਾ ਮੈਂ ਉਹੀ ਤਾਂ ਕਹਿ ਰਿਹਾ, ਗੁਰੂ ਨਾਮ ਹੀ ਦਿੰਦਾ ਹੁੰਦਾ, ਮੈਂ ਨਾਮ ਜਪ ਰਿਹਾ ਉਸ ਵੇਲੇ ਦਾ, ਤੂੰ ਮੇਰਾ ਗੁਰੂ, ਮੈਨੂੰ ਨਾਮ ਦਿੱਤਾ, ਮੈਂ ਜਪ ਰਿਹਾ। ਰਾਮਾਨੰਦ ਹਾਰ ਖਾ ਗਿਆ। ਅਰ ਸਿਮਰਨ ਕਰਕੇ ਰਾਮਾਨੰਦ ਤੋਂ ਅੱਗੇ ਕਿਵੇਂ ਨਿਕਲਦਾ ਹੈ? ਅਤੇ ਕਬੀਰ ਦੇ ਆਇਆਂ ਤੋਂ ਰਾਮਾਨੰਦ ਪਰਦਾ ਕਰ ਲੈਂਦਾ ਸੀ, ਮੈਨੂੰ ਭੇਟ ਨਾ ਚੜ ਜਾਏ, ਆਪਣੀ ਕੁਟੀਆ ਦਾ ਦਰਵਾਜ਼ਾ ਬੰਦ ਹੈ। ਉਹ ਉਪਾਸ਼ਨਾ ਕਰਦਾ ਭਗਵਾਨ ਨੂੰ ਸਿਮ੍ਰਿਤੀ ਵਿੱਚ ਲਿਆ ਕੇ, ਭਗਵਾਨ ਦੇ ਸਰੂਪ ਨੂੰ, ਸਰਗੁਣ ਨੂੰ ਸਿਮ੍ਰਿਤੀ 'ਚ ਲਿਆ ਕੇ ਉਹ ਧਿਆਨ ਦੇ ਪਾਣੀ ਨਾਲ ਭਗਵਾਨ ਦਾ ਧਿਆਨ 'ਚ ਇਸ਼ਨਾਨ ਕਰਾਉਂਦਾ, ਫਿਰ ਧਿਆਨ ਦੇ ਕੱਪੜੇ ਪਹਿਨਾਉਂਦਾ ਹੈ, ਜਿਵੇਂ ਗੁਰੂ ਰਾਮਦਾਸ ਮਹਾਰਾਜ ਨੇ ਗੁਰੂ ਅਮਰਦਾਸ ਜੀ ਨੂੰ ਅੰਬ 'ਚ ਪਾਇਆ ਸੀ, ਧਿਆਨ ਦੇ ਨਾਲ ਵਸਤਰ ਪਹਿਨਾਏ ਸਨ। ਅਤੇ ਸਾਧਕਾਂ ਤੋਂ ਬਲਿਹਾਰ ਜਾਈਏ, ਅਤੇ ਉਹ ਜਿਸ ਵੇਲੇ ਬਜੰਤੀ ਮਾਲਾ ਭਗਵਾਨ ਦੇ ਗਲ ਵਿੱਚ ਪਾਉਣੀ ਭੁੱਲ ਗਏ ਅਤੇ ਮੁਕਟ ਪਹਿਰਾ ਰੱਖ ਦਿੱਤਾ ਧਿਆਨ ਦੇ ਵਿੱਚ। ਉਹਨੇ ਕਿਹਾ ਉਹ ਵੀ ਮੈਂ ਤਾਂ ਭੁੱਲ ਗਿਆ, ਜੇ ਹੁਣ ਮੁਕਟ ਲਾਉਣਾ ਤਾਂ ਭਗਵਾਨ ਦੀ ਬੇਅਦਬੀ, ਜੇ ਮਾਲਾ ਨਹੀਂ ਲਾਉਂਦਾ ਤਾਂ ਉਪਾਸ਼ਨਾ ਦੀ, ਇਸ ਵੇਲੇ ਵਿਘਨ ਪੈ ਗਿਆ ਉਹਦਾ। ਕਬੀਰ ਬਾਹਰ ਬੈਠਾ ਬੈਠਾ ਕਹਿਣ ਲੱਗਾ, ਗੁਰੂ ਜੀ ਵੀ ਕੋਈ ਖਾਸ ਬਾਤ ਨਹੀਂ, ਇਹ ਮਾਲਾ ਦੀ ਕੁੰਡੀ ਖੋਲ੍ਹੋ, ਮੁਕਟ ਵੀ ਉੱਕਣੇ ਰਹਿਣ ਦਿਓ, ਗਲ 'ਚ ਪਾ ਦਿਓ ਇਸ ਤਰ੍ਹਾਂ। ਕਿਹਾ ਹੈ, ਹੱਦ ਹੋ ਗਈ ਹੈ। ਉਹਨੇ ਧਿਆਨ ਜੇ ਕੰਮ ਕਰਕੇ ਦਰਵਾਜ਼ਾ ਖੋਲ੍ਹ ਕੇ ਕਹਿੰਦਾ ਤੂੰ ਕੌਣ ਹੈ? ਕਹਿੰਦੇ ਜੀ ਮੈਂ ਕਬੀਰ ਹਾਂ। ਕਹਿੰਦੇ ਫਿਰ ਹੁਣ ਪੜਦੇ ਦੀ ਲੋੜ ਨਹੀਂ, ਤੂੰ ਤਾਂ ਮੇਰੇ ਦਿਲ 'ਚ ਬਾਜਾ ਵੜਿਆ। ਮੈਂ ਕਿਹਾ ਗਿਆਨੀ ਜੀ ਇਹ ਦੱਸੋ ਵੀ ਰਾਮਾਨੰਦ ਉਹਨੂੰ ਚੇਲਾ ਮੰਨਣ ਨੂੰ ਤਿਆਰ ਨਹੀਂ ਸੀ ਜੀ, ਜੁਗਤੀ ਕਦੋਂ ਦੱਸੀ ਨਾਮ ਜਪਣ ਦੀ? ਇਹ ਕਿਹਾ ਨਾ ਵੀ ਨਾਮ ਜਪ, 5 ਪਿਆਰੇ ਨਾਮ ਦੇ ਤਾ, ਜੁਗਤੀਆਂ ਆਪੇ ਮਗਰ ਮਗਰ ਫਿਰਨਗੀਆਂ, ਕਮਾਈ ਕਰੋ। ਇਹ ਕਿਉਂ ਇਸ ਤਰ੍ਹਾਂ ਦਾ ਕੰਮ ਕਿਉਂ ਫੜਿਆ ਤੁਸੀਂ ਵੀ ਇੱਕ ਹੱਦਾਂ ਬਣਾ ਦਿੱਤੀਆਂ ਵੀ ਇੱਧਰ ਜਿੰਨੇ ਕਹਾਉਣਗੇ ਨਾ, ਸਾਡੇ ਕੋਲ ਹਾਈ ਕੁਆਲਿਟੀ ਦੀ ਜੁਗਤੀ ਹੈ, ਸਭ ਤੋਂ ਵੱਡੀ ਜੁਗਤੀ ਗੁਰੂ ਗ੍ਰੰਥ ਸਾਹਿਬ 'ਚ ਹੈ। ਜ਼ਿੰਦਗੀ ਰਹੀ, ਸਮਾਂ ਗੁਰੂ ਨੇ ਦਿੱਤਾ, ਨਾਮ ਦੀ ਗੱਲ ਲਗਾਤਾਰ ਇਹਦੇ 'ਚ ਨਾ ਮੈਨੂੰ ਕਾਹਲੀ ਹੋਵੇ, ਜਿੱਥੇ ਛੱਡ ਦਿੱਤੀ ਅਗਲੇ ਦਿਨ ਫਿਰ ਉੱਥੋਂ ਸ਼ੁਰੂ ਹੋ ਜਾਵੇ। 5-7 ਦਿਨ ਲੱਗਣਗੇ ਇਸ ਦੇ ਉੱਤੇ, ਇਹਦੇ ਲਈ ਤਾਂ ਮੈਂ ਆਪ ਜੀ ਦੇ ਨਾਲ ਵਾਅਦਾ ਹੀ ਕਰਦਾ। ਬਾਕੀ ਜੋ ਸਮਾਂ ਰਹਿੰਦਾ ਸਮਾਪਤੀ ਤੱਕ ਦਾ, ਸਾਸ ਜੀ ਘੱਲੂਕਾਰਾ ਦਿਵਸ, ਦਾਸ ਨੂੰ ਉਹ ਕਹਿੰਦੇ ਸੀ 4 ਅੱਖਰ ਘੱਲੂਕਾਰੇ ਤੇ ਕਹਿਣੇ, ਘੱਲੂਕਾਰਾ ਜਿਹਦੇ ਸਰਵਨਾਸ਼ ਹੋ ਜਾਏ, ਜਿਹਦੇ 'ਚ ਉਹਨਾਂ ਵੀ ਬਚੇ ਹੀ ਕੱਖ ਨੇ, ਉਹਦਾ ਨਾਮ ਘੱਲੂਕਾਰਾ ਹੈ, ਵਿਨਾਸ਼। ਇਹ 2 ਵਾਰ ਸਾਡੇ 'ਤੇ ਇਸ ਤਰ੍ਹਾਂ ਦੀ ਵਿਵਸਥਾ ਆਈ ਹੈ। एक बारी छोटी बिपत आई है। गुरदासपुर जिले दे विच कानूबान नगर का जिहड़ा जंगल उस वेले का इतिहास कहिंदा है कि इस जंगल दे विच सैकड़े सोमे पानी दे अपने आप चलते सन। गहरा जंगल सी, खालसे ने उत्थे दी उस वेले इतिहास के पन्ने कहिंदे है कि खालसे ने पूरे भारतवर्ष विच इस जगह नू खास करके पंजाब विच उन्होंने चुनिया ते इस जगह बह के गुरमते हुंदे सी। और ये एक किस्म का अपनी किस्म का किला से, इटा का किला नहीं। इनू किले नू लिखिया है बन दुर्ग, जंगल किला। एक खालसे का बन दुर्ग सी कानूवाल, जिहड़ा छोटा घलूघरा होया 1803 बिक्रमी संवत दे अंदर जेठ दे महीने लखत राय ने ते जो सरकार दे कहे तो इस थां ते अनर्थ होया। जो उत्थे सिंघां दे नाल साध सिंह जी जंग होया, एक लंबी दास्तान है। इनू कहा जांदा छोटा घलूघरा। एन ठीक इस तो 15 साल बाद 1818 दे विच आ के फिर ते 3 दे विच ओ होया, 18 चो 3 कढ दिए 15 रह गए। पूरे 15 साल बाद कुपर हीड़े दे मैदान दे विच ए फिर फैसला कुन लड़ाई सी खालसे नाल। अहम शाह तुरानी आप चढ़ के आया है, काजी नूरदीन उहदे नाल है, फारसी दा विद्वान है। वो कहिंदा मेरी बहादुरी, मैं हिंदुस्तान दे लोकां नूं किवें कुचलदा जा रहा है, तू ये सब कुछ मेरा इतिहास लिख। वो अपनी अखां नूं डिठा इतिहास लिखदा है। ये बात वखरी है कि नफरत विच आके, द्वेष विच आके घिरना योग शब्द बोलदा है। वो उस वेले वो शब्द वरदा जिहड़ा मैनूं कहिंदे आ वी संकोच आउंदी है पर मजबूरी है, वो सग शब्द वरदा है। फारसी दे सग कहिंदे नूं कुत्ते नूं, वो कुत्ता शब्द वरदा है। पर शब्द तां वरदा है कुत्ता, लिखदा सच्चाई है। वो कहिंदा है भी पूरे संसार दे कोने कोने विच जिन्नियां कौमां रहिंदियां ना, मार्शल कौमां, लड़ाकियां कौमां, कहिंदा भी मैं एक गल अनुभव कीती है और लिख रहा भी जे किसी ने घोड़सवारी करनी सीखनी होवे तां खालसे तों सीखे। घोड़सवार इहनां वर्गा किसी कोल भी नहीं है। अज भी दो दो घोड़े दौड़दे जांदे होणगे, निहंग सिंह उन्हां ते इक खड़ा होगा, घोड़े दो होणगे ते ऐ स्पीड दे भज्जिया जांदा घोड़ा, कई बारी एक सवार नूं भी सुट दिंदा हेठां। अज भी घोड़सवारी दे विच तुहाडे खालसे अगे है। उह कहिंदे भी घोड़सवारी इहनां वर्गी किसे विच नहीं है। दूसरी बात, तीर अंदाजी इहनां वर्गी किसे विच नहीं है, कृपान दा तनी इहनां वर्गा कोई नहीं है। पर वार वार कुत्ते भी लिखदा है, ये उहदी नफरत की बात से। वडियाई वह होंदी है गुरु प्यारिओ जिहड़ी वडियाई दुश्मन करे, अपने आने तो करनी होंदी है। गुरु गोबिंद सिंह साहब की वडियाई की औरंगजेब की संतान के शहजादे ने, कहिंदा मैं अखी वेखिया और मैं उत्थे हाजिर बैठे राय कले दे कोल, जदों गुरु गोबिंद सिंह साहब ने कन्नां दे नाल ये आवाज़ सुनी, दो तां अखां नाल वेख ले सी चमकौर दी गढ़ भी शहीद होए साहिबजादे, दो कन्नां दे नाल सुन ले भी वह भी कंधां च खड़ा के बेरहमी दे नाल कतल कर दिते गए। सुनाउण वाला संजन धाहां मार मार के सुना रहा माही अलकार, राय कला भी अखां चों हंझू सिटदा है, पर कहण लगे भी हद हो गई इस पीर दे। वो औरंगजेब की संतान का शहजादा खानदान का कहिंदा बेटों के कत्ल होने की पहुंची यूं ही खबर, बेटों के कत्ल होने की पहुंची यूं ही खबर, सुना जे बाप ने के हुए कत्ल वो पिसर, मेरे पुत्र कत्ल हो गए। कहिंदा भी बात अगली कलंगी वाले दे बलिहार जाइए जिगरे दे, मैं गुरु गोबिंद सिंह का चेहरा वेख्या उस वेले, चेहरे दे च कोई निराशता का चिन्ह नहीं आया। पुत्रां दी मौत सुन के लोकी ताहां मारदे न, पर धन गुरु गोबिंद सिंह साहब महाराज कहिंदे जदों सुनिया बेटों के कत्ल होने की पहुंची यूं ही खबर, सुना जे बाप ने हुए कत्ल वो पिसर, कहंदे उसे वेले चट शुकरे अकाल पुरख किया, शुकरे अकाल पुरख किया झट उठा के सर, कहंदे गुरु गोबिंद सिंह साहब का सिर उचा कर लिया उन्हें, उन्हें अपने फतेह सिंह नूं याद किया जिहड़ा छाती नाल ला ला के पालिया सी, उन्हें अपने जोरावर सिंह नूं याद किया, उन्हें कहा पुत्रो अज तुसी माण दे विच अपने बाप का सिर उच्चा कर दिता है, तुहाडियां निक्कियां जिंदां सी ते मैनूं इह सी वी किते मेरा फतेह सिंह डोल ना जाए, जोरावर सिंह डोल ना जाए, उस वेले अकाल पुरख का शुकरे अकाल पुरख किया झट उठा के सर और अर्ज की, बेनती की और अर्ज की कि बंदे पे कृपा की कर नजर, हे मेरे अकाल पुरख इस बंदे दे उते अपनी कृपा बनाई रखी। आज हुण अखीरली पंक्ति कहिंदा हो, कहिंदा आज मुझ पर से अब्दुल गई, इहदा नां है जिहड़ा एक कवि भी सी विद्वान सी, इन्हें जो लिखे है अब्दुल गनी, कहिंदा है उस वेले ये पंक्तियां अखीरलियां लिखदा है, कहिंदा आज मुझ पर से हे मेरे अकाल पुरख, आज मुझ पर से तेरी ईमानत अदा हुई, बेटों की जान धर्म की खातर फिदा हुई, मेरे बच्चियां दी जान धर्म दे वास्ते चली गई, मैनू ए माण है। उहदी साजी होई कौम ते नूरदीन काजी कहिंदा है, कहण लगा भी इस कौम दी एक गल, कहिंदा साडे जदों भी इहनां दे बच्चे इहनां दीआं बच्चियां इहनां दीआं धीआं भैणां जदों कदे साडे मुगलां दे इड़के आईआं, असीं उहनां नूं बेपत कीता, असीं इहनां दे निक्के निक्के बच्चिआं नूं कोह कोह के मारिआ, कहिंदा पर इहनां दी जदों साडे बच्चे इहनां दे इड़के आए, इहनां ने अपने बच्चिआं दी तरह खाणा दित्ता, उहनां नूं वस्त्र दित्ते, जे साडीआं बच्चिआं इहनां दे कुड़ीआं ने अपनीआं धीआं समझ के पालिआ उहनां नूं, कहिंदा भी इस कौम वर्गा इखलाक दुनिया च किसे कौम दा नहीं है। ਇਹ ਵੱਡੀ ਘਰ ਵੱਡੇ ਘੱਲੂ ਘਰ ਦੇ ਵਿੱਚ ਵਾਸ ਸੀ। ਦੋਨਾਂ ਘੱਲੂ ਘਰਾਂ ਦੇ ਵਿੱਚ ਨੁਕਸਾਨ ਤਾਂ ਸਿੰਘਾਂ ਦਾ ਬਹੁਤ ਹੋਇਆ, ਅਤੇ ਭਾਈ ਕਾਹਨ ਸਿੰਘ ਨਾਭਾ ਤਾਂ ਲਿਖਦਾ ਵੀ 15 to 20,000 ਸਿੰਘ ਸ਼ਹੀਦ ਹੋਏ, ਪਰ ਭਾਈ ਮਾਲਵਾ ਇਤਿਹਾਸ ਹੋਰ ਇਤਿਹਾਸ ਕਹਿੰਦੇ ਆ 30,000 ਜਾਨੀ ਨੁਕਸਾਨ ਹੋਇਆ ਸੀ ਸਿੱਖਾਂ ਦਾ, ਇਸ ਵੀ ਬਚਿਆ ਕੱਖ ਨਹੀਂ। ਪਰ ਖਾਲਸਾ ਫੇਜ ਵੀ ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮਾ ਕੀ ਮੌਜ, ਅਕਾਲ ਪੁਰਖ ਦੀ ਫੌਜ ਨਹੀਂ ਕਦੇ ਮਰ ਸਕਦੀ। ਘੱਲੂਘਾਰੇ ਦੇ ਨਿਮਿਤ ਇੰਨੇ ਕੇ ਬਚਨ ਸਵੀਕਾਰ ਕਰਨੇ, ਸਮਾਂ ਹੋ ਗਿਆ, ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ। ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ, ਪ੍ਰਬੰਧਕਾਂ ਗੁਰਮੁਖਾਂ ਦਾ ਧੰਨਵਾਦ, ਭੁੱਲਾਂ ਚੁੱਕਾਂ ਦੀ ਖਿਮਾ ਕਰਦੇ ਹੋ, ਬੁਲਾਓ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।